ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹਲਾ ਤੀਜਾ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਨੀਆ ਨਾ ਸਾਲਾਹੇ ਜੋ ਮਰ ਵੰਜਸੀ ਲੋਕਾ ਨਾ ਸਾਲਾਹੇ ਜੋ ਮਰ ਖਾਕ ਥੀ ਦੁਨੀਆ ਨਾ ਸਾਲਾਹੇ ਜੋ ਮਰ ਵੰਜਸੀ ਲੋਕਾ ਨਾ ਸਾਲਾਹੇ ਜੋ ਮਰ ਖਾਕ ਥੀ ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪਰਵਾਹੋ ਰਹਾਉ ਦੁਨੀਆ ਕੇਰੀ ਦੋਸਤੀ ਮਨਮੁਖ ਦੱਜ ਮਰਨ ਜਮਪੁਰ ਬੱਦੇ ਮਾਰੀਆ ਹੈ ਵੇਲਾ ਨਾ ਲਾਹਨ ਗੁਰਮੁਖ ਜਨਮ ਸਕਾਰ ਥਾ ਸੱਚੈ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਸਹਿਜੇ ਸੁਖ ਰਹਨ ਗੁਰ ਕਾ ਸ਼ਬਦ ਵਿਸਾਰਿਆ ਦੂਜੈ ਭਾਇ ਰਚਨ ਤਿਸ ਨਾ ਭੁੱਖ ਨਾ ਉਤਰੈ ਅਨ ਦਿਨ ਜਲਤ ਫਿਰਨ ਦੁਸ਼ਟਾ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁੱਬੇ ਕੁਟੰਬ ਸਿਓ ਸਗਲੇ ਕੁੱਲ ਡੋਬਨ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁੱਬੇ ਕੁਟੰਬ ਸਿਓ ਸਗਲੇ ਕੁੱਲ ਡੋਬਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਮਨ ਪੁਰਖ ਧਿਆਏ ਬਰਦਾਤਾ संत सहार सदा बिख्याता तास चरण ले हृदय बसावो तौ परम गुरु नानक गुण गावो बलहारी गुर अपने दिहाड़ी सदवा जिन मानस ते देवते किए करतन लगीवा तन तन पिता तन तन कुल तन तन सो जननी जिन गुरु जनया माए जिन गुरु जनया माए तन तन श्री गुरु ग्रंथ साहिब सच्चे पातशाह महाराज जी दी पावन पवित्र हजूरी विच सज बैठे सत्संगी जनों जी फतेह दी सांझ बख्शिश करो सारे आखिए जी वाहिगुरु जी का खालसा वाहिगुरु जी की फतेह। अज दा पावन मुख वाक तन तन श्री गुरु रामदास साहब सच्चे पातशाह जी दे पावन दरबार सचखंड श्री हरिमंदर साहब जी तो तन तन श्री गुरु अमरदास महाराज जी दा उच्चारण किया होया राग सूही विच है। श्री गुरु ग्रंथ साहब महाराज सच्चे पातशाह जी की कृपा नाल अज जेड़ा पावन शब्द सानू हुक्मनामे दे रूप च बख्शिश होया है तन श्री गुरु अमरदास महाराज जी ने परमेश्वर दी मौज विच 68 पंक्तियां दा शब्द जानी के 2.70 पावन पंक्तियां दा पावन मुख वाक बख्शिश कीता है। अज तन तन श्री गुरु हर राय साहब महाराज जी दा भी प्रकाश दिहाड़ा है। गुरदेव जी दियां खुशियां प्राप्त करने वास्ते गुरु जी दे चरणों में एकाग्र होने वास्ते असीसा प्राप्त करने वास्ते सारी संगत कृपा करो ते आखिए जी सतनाम श्री वाहिगुरु। एक बार होर कृपा करो आखिए जी सतनाम श्री वाहिगुरु। तन तन श्री गुरु हरगोबिंद साहब महाराज सच्चे पातशाह जी दे 5 साहबजादे सन। दल पंजन गुरसूरमा वड़ जोधा बहु पर उपकारी जी दे वड्डे साहबजादे दा नाम बाबा गुरदित्ता जी सी। इतिहास विच बचन आया है कि 6वें पातशाह तन श्री गुरु हरगोबिंद साहब महाराज अपने वड्डे सपुत्र गुरदित्ता जी नूं बाबा गुरदित्ता जी कह के आवाज मारदे हुंदे सन। तन गुरु ग्रंथ साहब जी का एक पावन बचन है कि जेड़े रब दे प्यारे हुंदे ने ये रब दे बहुत नेड़े हुंदे ने। ਖੂਨ ਨਜ਼ੀਕ ਖੁਦਾਏ ਦੈ ਭੇਤ ਨਾ ਕਿਸੇ ਦੇ। ਰੱਬ ਦੇ ਨੇੜੇ ਬਹੁਤ ਹੁੰਦੇ ਨੇ ਪਰ ਰੱਬ ਦਾ ਭੇਤ ਨਹੀਂ ਖੋਲਦੇ। ਰੱਬ ਦੇ ਹਰ ਭੇਤ ਤੋਂ ਜਾਣੂ ਹੁੰਦੇ ਹਨ। ਇਤਿਹਾਸਕਾਰਾਂ ਦਾ ਬਚਨ ਹੈ, ਭਾਈ ਵੀਰ ਸਿੰਘ ਵੀ ਲਿਖਦੇ ਨੇ, ਕਵੀ ਸੰਤੋਖ ਸਿੰਘ ਵੀ ਲਿਖਦੇ ਨੇ ਵੀ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਵੱਡੇ ਸਪੁੱਤਰ ਨੂੰ ਬਾਬਾ ਗੁਰਦਿੱਤਾ ਜੀ ਕਹਿ ਕੇ ਬੁਲਾਉਂਦੇ ਹੁੰਦੇ ਸਨ। ਸੰਗਤ ਬੜੀ ਹੈਰਾਨ ਸੀ ਵੀ ਪਿਤਾ ਹੋ ਕੇ ਪੁੱਤਰ ਨੂੰ ਬਾਬਾ ਕਹਿ ਕੇ ਬੁਲਾਉਣਾ, ਇਹਦਾ ਕਾਰਨ ਕੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭੇਤ ਤਾਂ ਨਹੀਂ ਖੋਲਿਆ ਪਰ ਇਸ ਕਰਕੇ ਬਾਬਾ ਕਹਿੰਦੇ ਸਨ, ਇਤਿਹਾਸਕਾਰਾਂ ਦੀ ਰਾਏ ਹੈ, ਆਪਣੇ ਸਪੁੱਤਰ ਗੁਰਦਿੱਤਾ ਜੀ ਨੂੰ ਇਸ ਕਰਕੇ ਬਾਬਾ ਗੁਰਦਿੱਤਾ ਜੀ ਕਹਿੰਦੇ ਸਨ ਵੀ ਇਸ ਗੁਰਦਿੱਤਾ ਜੀ ਨੇ ਇੱਕ ਦਿਨ ਇੱਕ ਗੁਰੂ ਦੇ ਬਾਪ ਬਣਨਾ ਹੈ। ਇਸ ਕਰਕੇ ਆਪ ਜੀ ਨੇ ਧੰਨ ਗੁਰੂ ਰਾਮਦਾਸ ਜੀ ਦਾ ਸ਼ਬਦ ਵੀ ਸਰਵਣ ਕੀਤਾ ਰਾਗੀ ਸਿੰਘਾਂ ਤੋਂ, ਤਨ ਤਨ ਪਿਤਾ, ਉਹ ਪਿਤਾ ਵੀ ਤਨ ਹੈ, ਉਹ ਕੁੱਲ ਵੀ ਤਨ ਹੈ, ਉਹ ਮਾਂ ਵੀ ਤਨ ਹੈ ਜਿਹਨੇ ਗੁਰੂ ਨੂੰ ਜਨਮ ਦਿੱਤਾ। ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਹਰਗੋਬਿੰਦ ਸਾਹਿਬ ਮਹਾਰਾਜ ਨੇ ਹੁਕਮ ਕੀਤਾ ਕਿ ਇੱਕ ਨਗਰ ਵਸਾਓ ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪੀਰ ਬੁੱਢਣ ਸ਼ਾਹ ਨੂੰ ਜਾ ਕੇ ਮਿਲੇ ਸਨ, ਪਹਾੜਾਂ ਦੀ ਗੋਦ ਵਿੱਚ ਜਾ ਕੇ ਇੱਕ ਨਗਰ ਵਸਾਓ। ਦੂਣ ਹੰਡੂਰ ਦੇ ਰਾਜਾ ਤਾਰਾ ਚੰਦ ਤੋਂ ਜ਼ਮੀਨ ਮੁੱਲ ਲੈ ਕੇ ਬਾਬਾ ਗੁਰਦਿੱਤਾ ਜੀ ਨੇ ਇੱਕ ਨਗਰ ਵਸਾਇਆ। ਜਦੋਂ ਨਗਰ ਵਸ ਗਿਆ ਤਾਂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬੁਲਾਇਆ ਗਿਆ। ਉਸ ਨਗਰ ਦਾ ਨਾਮ ਛੇਵੇਂ ਪਾਤਸ਼ਾਹ ਮਹਾਰਾਜ ਨੇ ਕੀਰਤਪੁਰ ਸਾਹਿਬ ਰੱਖਿਆ। ਜੇ ਪਹਿਲਾ ਨਗਰ ਗੁਰੂ ਨਾਨਕ ਦੇਵ ਜੀ ਨੇ ਵਸਾਇਆ ਤਾਂ ਉਹਦਾ ਨਾਮ ਕਰਤਾਰਪੁਰ ਰੱਖਿਆ, ਕਰਤਾਰ ਦੇ ਨਾਮ 'ਤੇ। ਛੇਵੇਂ ਪਾਤਸ਼ਾਹ ਦੇ ਨਾਮ ਉਸ ਨਗਰ ਦਾ ਕੀਰਤਪੁਰ ਸਾਹਿਬ ਰੱਖਿਆ। ਉਸ ਨਗਰ ਵਿੱਚ ਹੀ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਜੀ ਦੀ ਕੁੱਖ ਤੋਂ 19 ਮਾਘ 1630 ਨੂੰ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਦੀਨ ਦੁਨੀਆ ਦੇ ਮਾਲਕ ਦਾ ਪ੍ਰਕਾਸ਼ ਹੋਇਆ। ਬਾਬਾ ਗੁਰਦਿੱਤਾ ਜੀ ਦੇ ਦੋ ਸਾਹਿਬਜ਼ਾਦੇ ਸਨ। ਵੱਡੇ ਸਾਹਿਬਜ਼ਾਦੇ ਦਾ ਨਾਮ ਬਾਬਾ ਰਾਮ ਰਾਏ ਸੀ। ਉਹਨਾਂ ਤੋਂ ਬਾਅਦ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ। ਇਤਿਹਾਸਕਾਰ ਕਹਿੰਦੇ ਨੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਆਪਣੀ ਨਗਰਾਨੀ ਵਿੱਚ ਹੀ ਆਪਣੇ ਪੋਤਰੇ ਹਰਿ ਰਾਏ ਸਾਹਿਬ ਮਹਾਰਾਜ ਜੀ ਦੀ ਪੜ੍ਹਾਈ ਲਿਖਾਈ ਸ਼ਸਤਰ ਵਿੱਦਿਆ ਵਿੱਚ ਆਪ ਨਿਪੁੰਨ ਕੀਤਾ, ਘੋੜ ਸਵਾਰੀ ਸਿਖਾਈ, ਜੰਗੀ ਅਭਿਆਸ ਸਿਖਾਏ। ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਬੜੇ ਕੋਮਲ ਹਿਰਦੇ ਦੇ ਮਾਲਕ ਸਨ, ਬਹੁਤ ਹੀ ਕੋਮਲ ਹਿਰਦੇ ਦੇ ਮਾਲਕ ਸਨ, ਏਡੀ ਸ਼ਾਂਤੀ ਦੇ ਮਾਲਕ ਸਨ। ਹਿਰਦਾ ਇੰਨਾ ਕੋਮਲ ਸੀ ਵੀ ਜਲੰਧਰ ਦੇ ਕੋਲ ਜਿਹੜਾ ਕਰਤਾਰਪੁਰ ਨਗਰ ਹੈ, ਇੱਥੇ ਛੇਵੇਂ ਪਾਤਸ਼ਾਹ ਮਹਾਰਾਜ ਆਏ ਸਨ, ਨਾਲ ਉਹਨਾਂ ਦੇ ਪਰਿਵਾਰ ਵੀ ਸੀ। ਪੋਤਰਾ ਹਰਿ ਰਾਏ ਸਾਹਿਬ ਮਹਾਰਾਜ ਗੁਰਦੇਵ ਵੀ ਨਾਲ ਸਨ। ਗੁਰੂ ਹਰਿ ਰਾਏ ਸਾਹਿਬ ਜੀ ਇੱਕ ਵੱਡਾ ਚੋਗਾ ਪਹਿਨਿਆ ਕਰਦੇ ਸਨ, ਇਹ ਬੜੀ ਸਾਖੀ ਪ੍ਰਚਲਿਤ ਹੈ। ਤਕਰੀਬਨ ਹਰ ਸਿੱਖ ਇਸ ਸਾਖੀ ਨੂੰ ਬੜੀ ਪਿਆਰ ਅਤੇ ਸ਼ਰਧਾ ਨਾਲ ਪੜ੍ਹਦਾ ਅਤੇ ਸੁਣਦਾ ਹੈ। ਗੁਰੂ ਹਰਿ ਰਾਏ ਸਾਹਿਬ ਮਹਾਰਾਜ ਸਵੇਰੇ ਸਵੇਰੇ ਬਾਗ ਵਿੱਚ ਸੈਰ ਕਰਦੇ ਸਨ। ਰੁਮਕ ਰੁਮਕ ਕੇ ਹਵਾ ਚੱਲ ਰਹੀ ਸੀ, ਖਿੜਿਆ ਹੋਇਆ ਇੱਕ ਫੁੱਲ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਚੋਲੇ ਨਾਲ ਅੜ ਗਿਆ, ਫੁੱਲ ਟੁੱਟ ਕੇ ਧਰਤੀ 'ਤੇ ਜਾ ਪਿਆ। ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਕੋਮਲ ਦਿਲ ਦੇ ਮਾਲਕ ਉਸ ਖਿੜੇ ਹੋਏ ਫੁੱਲ ਨੂੰ ਜਿਹੜਾ ਡਿੱਗ ਪਿਆ ਉਹਨੂੰ ਲੈ ਕੇ ਹੱਥ ਦੀ ਤਲੀ 'ਤੇ ਰੱਖ ਕੇ ਬੈਠ ਗਏ। ਬੜੀ ਹੀ ਨਿਗਾਹ ਦੇ ਨਾਲ ਬੜੇ ਪਿਆਰ ਨਾਲ ਦੇਖਣ ਲੱਗ ਪਏ। ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿੰਦੇ ਨੇ, ਜਿਉਂ ਜਿਉਂ ਫੁੱਲ ਕਮਲਾਈ ਜਾ ਰਿਹਾ ਸੀ ਤਿਉਂ ਤਿਉਂ ਗੁਰੂ ਹਰਿ ਰਾਏ ਸਾਹਿਬ ਜੀ ਦਾ ਕੋਮਲ ਹਿਰਦਾ ਵੀ ਕਮਲਾਈ ਜਾ ਰਿਹਾ ਸੀ। ਅੱਖਾਂ ਵਿੱਚ ਹੰਝੂ ਸਨ। ਛੇਵੇਂ ਪਾਤਸ਼ਾਹ ਮਹਾਰਾਜ ਆਏ, ਆਖਣ ਲੱਗੇ, ਪੁੱਤਰ ਹਰਿ ਰਾਏ ਇੰਨਾ ਉਦਾਸ ਕਿਉਂ ਬੈਠਾ ਹੈ? ਅਗਲੇ ਪਾਸੇ ਫੁੱਲ ਕਰਕੇ ਆਖਣ ਲੱਗੇ, ਪਿਤਾ ਜੀ ਮੇਰੀ ਚੋਗੇ ਦੀ ਕੰਨੀ ਨਾਲ ਲੜ ਕੇ ਇਸ ਫੁੱਲ ਦੀ ਜ਼ਿੰਦਗੀ ਬਰਬਾਦ ਹੋ ਗਈ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੋਚਿਆ ਵੀ ਹਿਰਦਾ ਪਿਘਲਿਆ ਹੋਇਆ ਹੈ, ਹਿਰਦੇ ਵਿੱਚ ਵਿਰਾਗ ਹੈ, ਜਿਹਨੇ ਰੱਬ ਨੂੰ ਮਿਲਣਾ ਹੈ ਉਹਦੇ ਹਿਰਦੇ ਵਿੱਚ ਵਿਰਾਗ ਜ਼ਰੂਰੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਖਣ ਲੱਗੇ, ਪੁੱਤਰ ਉੱਠ, ਮੋਢਿਆਂ 'ਤੇ ਹੱਥ ਤਰ ਲਿਆ। ਦਲ ਭੰਜਨ ਗੁਰਸੂਰਮਾ ਜੀ ਬੜੇ ਲੰਬੇ ਕੱਦ ਦੇ ਸਨ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਸੀਸ ਨੂੰ ਨੀਵਾਂ ਕਰਕੇ ਮੋਢਿਆਂ 'ਤੇ ਹੱਥ ਰੱਖ ਕੇ ਆਖਣ ਲੱਗੇ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੂੰ, ਤੁਸਾਂ ਇੱਕ ਫੁੱਲ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਜੇ ਤੁਹਾਨੂੰ ਇੰਨਾ ਦੁੱਖ ਹੈ ਤਾਂ ਇੰਨੀ ਲਾਪਰਵਾਹੀ ਨਾਲ ਬਾਗ ਵਿੱਚ ਸੈਰ ਕਿਉਂ ਕੀਤੀ? ਪਤਾ ਨਹੀਂ ਇਸ ਫੁੱਲ ਨੇ ਕਿੰਨਿਆਂ ਨੂੰ ਖੇੜਾ ਦੇਣਾ ਸੀ, ਕਿੰਨਿਆਂ ਨੂੰ ਬਹਾਰ ਦੇਣੀ ਸੀ, ਕਿੰਨਿਆਂ ਦੇ ਦਿਲ ਨੂੰ ਖੇੜਾ ਅਤੇ ਖੁਸ਼ਬੋ ਦੇਣੀ ਸੀ। ਤੁਹਾਡੀ ਲਾਪਰਵਾਹੀ ਨੇ ਇਸ ਫੁੱਲ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਪਿਤਾ ਜੀ ਫਿਰ ਹੁਣ ਕੀ ਕੀਤਾ ਜਾਏ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇਤਰਾਂ ਨਾਲ ਨੇਤਰ ਮਿਲਾ ਕੇ ਆਖਣ ਲੱਗੇ, ਪੁੱਤਰ ਯਾਦ ਰੱਖ, ਜਦੋਂ ਵੱਡਾ ਚੋਗਾ ਪਹਿਨਿਆ ਹੋਵੇ ਫਿਰ ਸੁਚੇਤ ਹੋ ਕੇ ਰਹਿਣਾ ਚਾਹੀਦਾ ਹੈ। ਲਾਪਰਵਾਹੀ ਨਹੀਂ ਵਰਤਣੀ ਚਾਹੀਦੀ, ਸੁਚੇਤ ਹੋ ਕੇ ਰਹਿਣਾ ਚਾਹੀਦਾ। ਅਸਲ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਨੂੰ ਕਹਿਣਾ ਚਾਹੁੰਦੇ ਸਨ ਵੀ ਜਿੰਨੀ ਵੱਡੀ ਜ਼ਿੰਮੇਵਾਰੀ ਹੋਵੇ ਓਨਾ ਹੀ ਸੁਚੇਤ ਹੋ ਕੇ ਰਹਿਣਾ ਚਾਹੀਦਾ ਹੈ, ਜਿੰਨੀ ਵੱਡੀ ਜ਼ਿੰਮੇਵਾਰੀ ਹੋਵੇ ਓਨਾ ਹੀ ਸੁਚੇਤ ਹੋ ਕੇ ਕੌਮ ਦੀ ਅਗਵਾਈ ਜਾਂ ਆਪਣੇ ਪਰਿਵਾਰ ਦੀ ਅਗਵਾਈ ਜਾਂ ਨਗਰ ਦੀ ਅਗਵਾਈ ਕਰਨੀ ਚਾਹੀਦੀ ਹੈ। ਜਿੰਨੀ ਜ਼ਿੰਮੇਵਾਰੀ ਹੋਵੇ ਓਨਾ ਸੁਚੇਤ ਹੋ ਕੇ ਰਹਿਣਾ ਚਾਹੀਦਾ। ਗੁਰੂ ਹਰ ਰਾਏ ਸਾਹਿਬ ਜੀ ਨੇ ਉਸ ਦਿਨ ਤੋਂ ਬਾਅਦ ਇਸ ਗੱਲ ਨੂੰ ਪੱਲੇ ਬੰਨ੍ਹ ਲਿਆ, ਕੰਨੀਆਂ ਫੜ ਕੇ ਹੀ ਹਰਜੂਤ ਬਾਗ ਦੀ ਸੈਰ ਕਰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਚਲੇ ਗਏ। ਹੋਲੀਆਂ ਦੇ ਦਿਨ ਸਨ, ਬਸੰਤ ਦੀ ਰੁੱਤ ਸੀ। 3 ਦਿਨ ਲਗਾਤਾਰ ਦੀਵਾਨ ਲੱਗਾ ਰਿਹਾ। 4th ਦਿਨ ਦੀਵਾਨ ਵਿੱਚ 6ਵੇਂ ਪਾਤਸ਼ਾਹ ਨੇ ਹੁਕਮ ਕੀਤਾ, ਪੋਤਰੇ ਹਰ ਰਾਏ ਸਾਹਿਬ ਨੂੰ ਲੈ ਕੇ ਆਓ, ਹਰ ਪੱਖੋਂ ਯੋਗ ਜਾਣ ਕੇ ਆਪਣੇ ਪੋਤਰੇ ਹਰ ਰਾਏ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ 'ਤੇ ਬਿਠਾ ਕੇ 5 ਪੈਸੇ ਤਰ ਕੇ ਮੱਥਾ ਟੇਕ ਕੇ ਪਰਿਕਰਮਾ ਕੀਤੀ। ਬੀਬੀ ਵੀਰੋ ਜੀ ਉੱਥੇ ਸਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਖਣ ਲੱਗੇ, ਮੈਂ ਹੁਣ ਸਰੀਰਕ ਰੂਪ 'ਚ ਤੁਹਾਡੇ ਵਿੱਚੋਂ ਜਾ ਰਿਹਾ ਹਾਂ। ਸੰਗਤ ਬੜੀ ਵਿਰਾਗੀ ਹੋਈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਬੀਬੀ ਵੀਰੋ ਵੀ ਵਿਰਾਗੀ ਹੋ ਗਈ, ਆਪਣੇ ਪਿਤਾ ਹਰਗੋਬਿੰਦ ਸਾਹਿਬ ਜੀ ਦੀ ਗੋਦ ਵਿੱਚ ਸੀਸ ਰੱਖ ਲਿਆ। ਯਾਦ ਰੱਖੋ ਸਾਧ ਸੰਗਤ, ਯਾਦ ਰੱਖਣਾ ਚਾਹੀਦਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਬੇਟੀ ਬੀਬੀ ਵੀਰੋ 5 ਸਪੁੱਤਰ ਅਤੇ 1 ਬੇਟੀ ਸੀ। ਗੁਣਾਂ ਵਿੱਚ ਨਿਪੁੰਨ ਕਰਕੇ ਆਪਣੀ ਬੇਟੀ ਵੀਰੋ ਨੂੰ ਵੀਰੋ ਨਹੀਂ ਸੀ ਕਹਿੰਦੇ ਹੁੰਦੇ, ਬੀਬੀ ਵੀਰੋ ਕਹਿ ਕੇ ਬੁਲਾਉਂਦੇ ਹੁੰਦੇ ਸਨ। ਬੀਬੀ ਵੀਰੋ ਨੇ ਮਨ ਵਿਰਾਗੀ ਹੋ ਕੇ ਆਪਣੇ ਪਿਤਾ ਜੀ ਦੀ ਗੋਦ ਸਿਰ ਰੱਖ ਲਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਖਣ ਲੱਗੇ, ਬੀਬੀ ਵੀਰੋ ਤੂੰ ਉਦਾਸ ਨਾ ਹੋ। ਬੀਬੀ ਵੀਰੋ ਇਹ ਕੋਈ ਵਿਰਲਾਪ ਕਰਨ ਦਾ ਵੇਲਾ ਨਹੀਂ ਹੈ, ਇੱਕ ਰੁਦਨ ਕਰਨ ਦਾ ਵੇਲਾ ਨਹੀਂ ਹੈ, ਮੇਰਾ ਰੂਪ ਹੀ ਹਨ। ਗੁਰੂ ਹਰ ਰਾਏ ਸਾਹਿਬ ਮਹਾਰਾਜ ਆਖਣ ਲੱਗੇ, ਬੀਬੀ ਵੀਰੋ ਤੇਰੇ ਘਰ 5 ਪੁੱਤਰ ਹੋਣਗੇ, 5 ਹੀ ਬਹਾਦਰ ਯੋਧੇ ਹੋਣਗੇ ਅਤੇ ਗੁਰੂ ਦਾ ਦੁਨੀਆ ਦਾ ਜਸ ਪ੍ਰਾਪਤ ਕਰਨਗੇ। ਬੀਬੀ ਵੀਰੋ ਦੇ ਸਪੁੱਤਰ ਹੀ ਪੰਗਾਣੀ ਦੇ ਜੰਗ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਹੁਕਮ ਕੀਤਾ, ਮਾਮ ਆਇਸ ਤੁਮ ਰੁਦਨ ਨ ਕੀਜੈ, ਮੇਰੀ ਆਗਿਆ ਹੈ ਵੀ ਕੋਈ ਮੇਰੇ ਤੋਂ ਬਾਅਦ ਵਿੱਚ ਵਿਰਲਾਪ ਨਾ ਕਰੇ। ਕੀਰਤਨ ਨਾਮ ਵਿਖੇ ਮਨ ਦੀਜੈ, ਕੀਰਤਨ ਵਿੱਚ ਅਤੇ ਨਾਮ ਵਿੱਚ ਸੁਰਤ ਜੋੜ ਕੇ ਰੱਖਣੀ, ਗੁਰਸਿੱਖਣ ਕੀ ਸੇਵਾ ਕਰਿਓ। ਮਹਾਰਾਜ ਹਰਗੋਬਿੰਦ ਸਾਹਿਬ ਮਹਾਰਾਜ ਆਖਣ ਲੱਗੇ, ਗੁਰੂ ਦੇ ਸਿੱਖਾਂ ਦੀ ਸੇਵਾ ਕਰਿਓ, ਇਹ ਮੇਰੀ ਸੇਵਾ ਹੋਏਗੀ। ਏਕ ਟੇਕ ਗੁਰੂ ਨਾਨਕ ਧਰਿਓ, ਅਤੇ ਟੇਕ ਆਸਰਾ ਕੇਵਲ ਗੁਰੂ ਨਾਨਕ ਦੇਵ ਜੀ ਦਾ ਰੱਖਣਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਿੱਖ ਆਖਣ ਲੱਗੇ, ਜੇ ਦਰਸ਼ਨਾਂ ਨੂੰ ਚਿੱਤ ਕਰੇ ਤਾਂ ਫਿਰ ਮਹਾਰਾਜ ਤੇਰਾ ਸੋਹਣਾ ਮੁਖੜਾ, ਸੋਹਣੀ ਨੁਹਾਰ, ਸੋਹਣੀ ਦਸਤਾਰ ਕਲਗੇ। ਹਜ਼ੂਰ ਕਹਿੰਦੇ ਨੇ, ਜੋ ਦਰਸ ਕਰ ਚਾਹੇ ਮੇਰਾ, ਹਰ ਰਾਏ ਗੁਰ ਦਰਸ ਉਮਾ ਹੈ। ਮਹਾਰਾਜ ਆਖਣ ਲੱਗੇ, ਜਿਹੜਾ ਮੇਰੇ ਦਰਸ਼ਨ ਕਰਨਾ ਚਾਹੁੰਦਾ ਉਹ ਗੁਰੂ ਹਰ ਰਾਏ ਸਾਹਿਬ ਜੀ ਦੇ ਦਰਸ਼ਨ ਕਰੇ, ਇਹ ਮੇਰੇ ਦਰਸ਼ਨ ਹੋਣਗੇ। ਸ਼ਬਦ ਲੰਬੇਰਾ ਹੈ, ਗੁਰੂ ਜੀ ਨੇ ਬਖਸ਼ਿਸ਼ ਕਰਕੇ ਵੱਡਾ ਸ਼ਬਦ ਅੱਜ ਬਖਸ਼ਿਸ਼ ਕੀਤਾ। ਮੈਂ ਇੱਕੋ ਬੇਨਤੀ ਕਰਾਂਗਾ ਵੀ ਗੁਰੂ ਹਰ ਰਾਏ ਸਾਹਿਬ ਜੀ ਨੇ ਬੇਨਤੀ ਕੀਤੀ, ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਪਿਤਾ ਜੀ
दिल्ली दे बादशाह दी नीयत ठीक नहीं है। दिल्ली दे बादशाह नूं की वर्ताव कीता जावे। गुरु हरगोबिंद साहिब महाराज आखन लगे, साध संगत कृपा करके याद रखिए, गुरु हरगोबिंद साहिब महाराज आखन लगे, पुत्र हर राय कोशिश करनी जंग युद्ध तो बचिया जा सके। जंग विच की हुंदा है? जंग विच जानी नुकसान हुंदा है, माली नुकसान हुंदा है, कई बारी बेकसूरां दा भी खून डुल जांदा है। हजूर आखन लगे कोशिश करनी जंगा युद्धा तो बच के रहना, पर हर वेले 2200 करोड़ सवार बहादुर अपने नाल रखना, एक किले की उसारी भी करनी, सुचेत हो के रहना, जंग की तैयारी जरूर रखनी, पर कोशिश करनी भी जंग ना किया जाए, जंग नूं टालिया जा सके। साध संगत गुरु गोबिंद सिंह महाराज जी का जफरनामा पढ़ के देखो। गुरु गोबिंद सिंह महाराज जफरनामे च कहते हैं, औरंगजेब ये जंग लड़ने ये युद्ध लड़ने मेरी जिंदगी का शौक नहीं है। महाराज आखन लगे ये मेरी मजबूरी है। जदों तेरे 10 लाख काले बस्तरों वाले फौजी मेरे 40 भुखियां पाणियां ते बेखबरे आन पए, फिर मैं की करदा? हजूर आखन लगे जदों तेरे 10 लाख फौजी बेखबरे मेरे ते आन पए, हजूर आखन लगे फिर मजबूर हो के असीं भी तलवार खिंच लई। जदों प्यार दे दरवाजे सारे बंद हो जाण, फिर चूं कर आज हमा हील ते दर गुजस्त, हलाल अस्त बोर्दन बा शमशीर दस्त। हजूर गुरु नानक दे घर दा जंग लड़ना कोई शौक नहीं। गुरु हरगोबिंद साहिब महाराज ने चार जंग लड़े, एक बारे भी पहला हल्ला नहीं किया। गुरु गोबिंद सिंह महाराज ने 18 जंग लड़े, केवल अपनी बचाओ नीति वास्ते एक भी हमला आप नहीं किया। 6वें पातशाह आखन लगे गुरु हर राय जी बचाओ वास्ते जंग की नीति धारण करी रखनी, पर जंग युद्ध तो बच के रहना। हजूर सच्चे पातशाह महाराज ने इस तरह का पावन उपदेश दे के गुरु हर राय साहब जी ने गुरता गद्दी ते बिठा दिता। शब्द लंबेरा है, साध संगत गुरु अर्जन साहब जी दे वेले महाराज दे वेले भी काल पिया सी, ते अकबर बादशाह दा उदो राज सी। गुरु अर्जन देव महाराज ने माझे मालवे ते लाहौर तक गुरु घर दी माया विचों खूह लवाए सन, क्योंकि मीह नहीं सी पिया, फसल मारी गई, दसवंध दी रकब विचों खूह लवाए, दुखियां दी सार लई। गुरु हरगोबिंद साहिब महाराज ने कश्मीर दे इलाके विच एक गिल्टी ताप का रोग चलिया सी, 1000 लोग मर गए। 6वें पातशाह ने लाहौर में जाके ते कश्मीर में खबर लई। इस तरह जो पंजाब की धरती ते हिंदुस्तान में काल पिया, 7वें पातशाह गुरु हर राय साहब जी ने सिखां नूं हुक्म किया भी जेडे सरदे पुजदे सिख हन जिन्हां नूं रब ने माया दी है, घरां में लंगर ला दिओ, पिंडां में लंगर ला दिओ, ते जदों लंगर तैयार हो जाए फिर नगारा खड़काया करो। आ जिहड़ा लंगर तैयार करके छकाउण तो पहला जिहड़ा नगारा खड़काया जाता है, ये गुरु हर राय साहब जी की देन है। जदों सिख घरों बेकार हो गए, जंगलों में साडे घर बन गए, घोड़ियां ते सिंह रहन लग पए, ते कई दिन सिंह भुखे रहिंदे, कई दिनों बाद मार धाड़ करके सिंह रस्त पानी लिया के जदों जंगल में लंगर तैयार करदे ते लंगर तैयार हो जाता, उस वेले मुगल लोग भी जंगल तो बाहर बैठे होंदे सन घेरा पा के, एक सिंह कई दिनों बाद लंगर तैयार होया, एक सिंह नगारा लैके दरख्त ते चढ़ जाता ते आवाज की दिंदा, देत आवाजा भूखा कोई आओ देग तैयार गुर होए। सिंह नगारा खड़का के कहिंदा भई गुरु की देग तैयार हो गई है। जे किसी ने छकना तो लंगर छक लो। रतन सिंह भंगू कहिंदे ने उस समय वैरी किम आवै, जे वैरी भी आ जाते परम मीत सम ताहें छकावै, उन्होंने मित्र समझ के गुरु के सिख लंगर छकाउंदे, बचे तो पीछे खुद खा ले हैं, नहीं तो लंगर मस्त बने हैं। कई बारी वैरी इन्ने आ जाते भी लंगर वो छक जाते, सिंह बेचारे उस तरह रह जाते। लंगर वरताउण तो पहला जिहड़ी नगारे की प्रथा है, ये गुरु हर राय साहब जी ने शुरू की। गुरु हर राय साहब महाराज आखणगे सिख मर जाए उन्हूं मर गया नहीं कहना, सिख गुजर जाए उन्हूं गुजर गया नहीं कहना, उन्हूं आखना सिख अकाल चलाना कर गया है। ये अकाल चलाना शब्द भी गुरु हर राय साहब महाराज जी ने जिहड़ा प्रचलित सिखां नूं हुक्म किया। आओ पावन शब्द सरवण करिए भाई साहब जी की रसना तो, जो अज का पावन मुख वाक है।
सतनाम श्री वाहे गुरु साहिब जी,
ਰਾਗ ਸੂਹੀ ਮਹਲਾ ਤੀਜਾ ਘਰ ਦਸਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਸੂਹੀ ਹੈ, ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ ਅਤੇ ਦਸਵੇਂ ਘਰ ਵਿੱਚ ਗਾਉਣ ਦਾ ਸੰਕੇਤ ਦਿੱਤਾ। ਗੁਰਦੇਵ ਕਹਿੰਦੇ ਨੇ ਪਰਮੇਸ਼ਰ ਇੱਕ ਹੈ, ਗੁਰੂ ਜੀ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ।
ਦੁਨੀਆ ਨਾ ਸਾਲਾਹੇ ਜੋ ਮਰ ਵੰਜ ਸੀ।
ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਸਾਡੇ ਸੰਸਾਰੀ ਲੋਕਾਂ ਨੂੰ, ਮਹਾਰਾਜ ਕਹਿੰਦੇ ਨੇ ਦੁਨੀਆ ਨਾ ਸਲਾਹ, ਭਈ ਦੁਨੀਆ ਦੀ ਐਵੇਂ ਨਾ ਸਿਵ ਸਲਾਹ ਕਰਦੇ ਰਿਹਾ ਕਰੋ, ਇਹ ਦੁਨੀਆ ਨਾ ਰਹਿਣ ਵਾਲੀ ਹੈ। ਮੁਕਾਮੇ ਦੁਨੀਆ ਫਾਨੀ, ਦੁਨੀਆ ਮੁਕਾਮੇ ਫਾਨੀ, ਦੁਨੀਆ ਨਾ ਰਹਿਣ ਵਾਲੀ ਹੈ। ਐਵੇਂ ਨਾ ਦੁਨੀਆ ਦੇ ਹਰ ਵੇਲੇ ਸੋਹਲੇ ਗਾਉਂਦੇ ਰਿਹਾ ਕਰੋ, ਐਵੇਂ ਨਾ ਦੁਨੀਆ ਨੂੰ ਖੁਸ਼ ਕਰਨ ਵਾਸਤੇ ਇਹਨਾਂ ਦੀ ਹੀ ਸਿਵ ਸਲਾਹ ਕਰਦੇ ਰਿਹਾ ਕਰੋ।
ਲੋਕਾ ਨਾ ਸਾਲਾਹੇ ਜੋ ਮਰ ਖਾਕ ਥੀ।
ਮਹਾਰਾਜ ਆਖਣ ਲੱਗੇ ਐਵੇਂ ਨਾ ਲੋਕਾਂ ਦੀ ਸਿਵ ਸਲਾਹ ਹਰ ਵੇਲੇ ਕਰਦੇ ਰਿਹਾ ਕਰੋ, ਇਹ ਸਾਰੀ ਦੁਨੀਆ ਮਰ ਕੇ ਢੇਰੀ ਹੋ ਜਾਣ ਵਾਲੀ ਹੈ, ਮਰ ਕੇ ਸਵਾਹ ਹੋ ਜਾਣ ਵਾਲੀ ਹੈ। ਸਾਧ ਸੰਗਤ, ਧੰਨ ਗੁਰੂ ਹਰ ਰਹਿ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਔਰੰਗਜ਼ੇਬ ਦੀ ਇੱਕ ਚਿੱਠੀ ਆਈ ਵੀ ਮੈਂ ਆਪ ਜੀ ਦੇ ਦਰਸ਼ਨ ਚਾਹੁੰਦਾ। ਔਰੰਗਜ਼ੇਬ ਨੇ ਚਿੱਠੀ ਲਿਖੀ, ਮੈਂ ਆਪ ਜੀ ਦੇ ਦਰਸ਼ਨ ਚਾਹੁੰਦਾ। ਗੁਰੂ ਨਾਨਕ ਦਾ ਘਰ ਫਕੀਰਾਂ ਦਾ ਘਰ ਹੈ। ਔਰੰਗਜ਼ੇਬ ਨੇ ਲਿਖਿਆ, ਮੈਂ ਇਸ ਕਰਕੇ ਗੁਰੂ ਨਾਨਕ ਦੇ ਘਰ ਦੀ ਇੱਜ਼ਤ ਅਤੇ ਮਾਣ ਸਨਮਾਨ ਕਰਦਾ, ਗੁਰੂ ਨਾਨਕ ਦੇ ਘਰ ਵਿੱਚ ਬੁੱਤ ਪ੍ਰਸਤੀ ਨਹੀਂ ਹੁੰਦੀ। ਗੁਰੂ ਨਾਨਕ ਦੇ ਘਰ ਨੂੰ ਮੰਨਣ ਵਾਲੇ ਵਰਤ ਨਹੀਂ ਰੱਖਦੇ, ਗੁਰੂ ਨਾਨਕ ਦੇ ਘਰ ਨੂੰ ਮੰਨਣ ਵਾਲੇ ਬੁੱਤਾਂ ਦੀ ਪੂਜਾ ਨਹੀਂ ਕਰਦੇ, ਕਬਰਾਂ ਦੀ ਪੂਜਾ ਨਹੀਂ ਕਰਦੇ, ਜੜਾਵਾਂ ਵਧਾਉਣ 'ਚ ਵਿਸ਼ਵਾਸ ਨਹੀਂ ਰੱਖਦੇ। ਮੈਂ ਕਈ ਵਾਰੀ ਸੋਚਦਾ, ਇਹ ਗੁਰੂ ਨਾਨਕ ਦੇ ਸਿੱਖੋ, ਅੱਜ ਸਾਡੇ ਪਿੰਡ ਵਿੱਚ ਤਿੰਨ ਤਿੰਨ ਕਬਰਾਂ ਹਨ, ਦੋ ਦੋ ਕਮਰਾਂ ਹਰ ਪੰਜਾਬ ਦੇ ਪਿੰਡ ਵਿੱਚ ਹਨ। ਵੇਖੋ, ਔਰੰਗਜ਼ੇਬ ਵੀ ਕਿਤੇ ਕਹਿੰਦਾ ਸੀ ਗੁਰੂ ਨਾਨਕ ਦੇ ਸਿੱਖ ਕਬਰਾਂ ਦੀ ਪੂਜਾ ਨਹੀਂ ਕਰਦੇ। ਅਗਲੇ ਪਾਸੇ ਚਿੱਠੀ 'ਚ ਲਿਖਿਆ, ਮੇਰੇ ਮਨ ਵਿੱਚ ਤੁਹਾਨੂੰ ਮਿਲਣ ਦਾ ਬੜਾ ਸ਼ੌਂਕ ਹੈ, ਮੈਂ ਦਰਸ਼ਨ ਕਰਨੇ ਚਾਹੁੰਦਾ। ਗੁਰੂ ਹਰ ਰਹਿ ਸਾਹਿਬ ਜੀ ਨੇ ਸੰਗਤਾਂ ਨਾਲ ਸਲਾਹ ਕੀਤੀ, ਸੰਗਤਾਂ ਆਖਣ ਲੱਗੀਆਂ ਮਹਾਰਾਜ ਫਿਰ ਕੀ ਕਰਨਾ ਚਾਹੀਦਾ। ਗੁਰੂ ਹਰ ਰਹਿ ਸਾਹਿਬ ਮਹਾਰਾਜ ਆਖਣ ਲੱਗੇ, ਇਹ ਔਰੰਗਜ਼ੇਬ ਰਾਜਾ ਬੜਾ ਕਪਟੀ ਹੈ, ਬੜਾ ਧੋਖੇਬਾਜ਼ ਹੈ। ਹਜ਼ੂਰ ਕਹਿੰਦੇ, ਜਿਹੜਾ ਕਹਿੰਦਾ ਨਾ ਮੈਂ ਤੇਰੇ ਦਰਸ਼ਨ ਕਰਨਾ ਚਾਹੁੰਦਾ, ਇਹ ਉਹੀ ਔਰੰਗਜ਼ੇਬ ਹਨ ਜਦੋਂ ਇਹਨੇ ਜੰਗ ਲੜਿਆ, ਰਾਜ 'ਤੇ ਬੈਠਣ ਤੋਂ ਪਹਿਲਾਂ ਆਪਣੇ ਭਰਾ ਮੁਰਾਦ ਨੂੰ ਆਖਣ ਲੱਗਾ, ਇਕੱਠੇ ਹੋ ਕੇ ਜੰਗ ਲੜੀਏ, ਜਦੋਂ ਜੰਗ ਜਿੱਤਿਆ ਜਾਏਗਾ ਤੈਨੂੰ ਮੈਂ ਤਖ਼ਤ 'ਤੇ ਬਿਠਾਵਾਂਗਾ, ਆਪ ਮੈਂ ਮੱਕੇ ਸ਼ਰੀਫ ਚਲਿਆ ਜਾਵਾਂਗਾ, ਤਖ਼ਤ ਤੈਨੂੰ ਦੇ ਦਿਆਂਗਾ। ਗੁਰੂ ਹਰ ਰਹਿ ਸਾਹਿਬ ਮਹਾਰਾਜ ਆਖਣ ਲੱਗੇ, ਜਦੋਂ ਜੰਗ ਜਿੱਤਿਆ ਗਿਆ, ਤਖ਼ਤ 'ਤੇ ਆਪ ਬੈਠ ਗਿਆ ਅਤੇ ਕਿਲ੍ਹੇ ਦਿੱਲੀ ਦੇ ਲਾਲ ਕਿਲ੍ਹੇ ਨੂੰ ਵੇਖਣ ਦੇ ਬਹਾਨੇ ਨੇ ਦੀਵਾਰ 'ਤੇ ਲੈ ਕੇ ਆਪਣੇ ਵੱਡੇ ਭਰਾ ਮੁਰਾਦ ਨੂੰ ਲੈ ਕੇ ਚੜ੍ਹ ਗਿਆ, ਅਗਲੇ ਪਾਸੇ ਉਹਨੂੰ ਲਾ ਲਿਆ, ਪਿੱਛੇ ਪਿੱਛੇ ਆਪ ਤੁਰਦਾ ਸੀ ਕਿਲ੍ਹਾ ਵੇਖਣ ਦੇ ਬਹਾਨੇ। ਗੁਰੂ ਹਰਿ ਰਹਿ ਸਾਹਿਬ ਮਹਾਰਾਜ ਆਖਣ ਲੱਗੇ, ਏਡਾ ਕਪਟੀ ਹੈ, ਏਡਾ ਧੋਖੇਬਾਜ਼ ਹੈ, ਪਹਿਲਾਂ ਭਰਾ ਕੋਲੋਂ ਮਦਦ ਲੈ ਲਈ ਵੀ ਤੂੰ ਜੰਗ ਜਿੱਤ ਕੇ ਤਖ਼ਤ 'ਤੇ ਬਿਠਾਵਾਂਗਾ, ਆ ਮੱਕੇ ਚਲਿਆ ਜਾਵਾਂਗਾ, ਕਿਲ੍ਹਾ ਦੇਖਣ ਦੇ ਬਹਾਨੇ ਕੰਧ 'ਤੇ ਚੜ੍ਹਾ ਲਿਆ, ਉਹਨੂੰ ਅਗਲੇ ਪਾਸੇ ਲਾ ਲਿਆ, ਧੱਕਾ ਦੇ ਕੇ ਕਿਲ੍ਹੇ ਤੋਂ ਸੁੱਟ ਦਿੱਤਾ ਦੀਵਾਰ ਤੋਂ, ਉਹ ਮਰ ਗਿਆ। ਮਹਾਰਾਜ ਆਖਣ ਲੱਗੇ, ਆਪਣੇ ਭਰਾ ਵੱਡੇ ਦਾਰਾ ਸ਼ਿਕੋਹ ਦਾ ਸਿਰ ਵੱਢ ਕੇ ਤਸ਼ਕਰੀ 'ਤੇ ਰੱਖ ਕੇ ਆਪਣੇ ਪਿਤਾ ਸ਼ਾਹਜਹਾਂ ਨੂੰ ਇਹਨੇ ਭੇਜਿਆ, ਇਹ ਉਹੀ ਹੈ ਜਿਹਨੇ ਆਪਣੇ ਭਤੀਜੇ ਸੁਲੇਮਾਨ ਸ਼ਕੋਹ ਨੂੰ ਕੋਹ ਕੋਹ ਕੇ ਮਾਰਿਆ, ਆਪਣੀ ਭੈਣ ਰੋਸ਼ਨ ਆਰਾ ਨੂੰ ਇਹਨੇ ਜ਼ਹਿਰ ਦੇ ਕੇ ਬਹਾਨਾ ਲਾ ਕੇ ਮਾਰਿਆ। ਮਹਾਰਾਜ ਆਖਣ ਲੱਗੇ, ਕਪਟੀ ਬਹੁਤ ਹੈ, ਧੋਖੇਬਾਜ਼ ਬਹੁਤ ਹੈ। ਸਿੱਖਾਂ ਨੇ ਆਖਿਆ, ਮਹਾਰਾਜ ਕੀ ਕੀਤਾ ਜਾਏ? ਫਿਰ ਚਿੱਠੀ ਘੱਲੀ, ਸੰਗਤਾਂ ਆਖਣ ਲੱਗੇ, ਮਹਾਰਾਜ ਆਪਣੇ ਪੋਤਰੇ ਹਰਿ ਰਾਏ ਸਾਹਿਬ ਨੂੰ ਘੱਲ ਦਿਓ। ਹਰਿ ਰਾਏ ਸਾਹਿਬ ਮਹਾਰਾਜ ਨੂੰ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਨੇ ਭੇਜਿਆ ਅਤੇ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਆਖਣ ਲੱਗੇ, ਰਾਮ ਰਾਏ ਔਰੰਗਜ਼ੇਬ ਕੋ ਜਾ। ਜੋ ਔਰੰਗਜ਼ੇਬ ਪੁੱਛੇ ਸਹੀ ਸਹੀ ਜਵਾਬ ਦੇਣਾ, ਗੋਲ ਮੋਲ ਗੱਲ ਨਹੀਂ ਕਰਨੀ, ਰਲੀ ਮਿਲੀ ਗੱਲ ਨਹੀਂ ਕਰਨੀ, ਸ਼ਾਹ ਦੀ ਖੁਸ਼ਾਮਦ ਨਹੀਂ ਕਰਨੀ, ਕਰਾਮਾਤਾਂ ਨਹੀਂ ਦਿਖਾਉਣੀਆਂ, ਮਨ ਵਿੱਚ ਸ਼ੰਕਾ ਨਹੀਂ ਰੱਖਣਾ, ਮਨ ਵਿੱਚ ਕਿਸੇ ਕੋਲੋਂ ਡਰਨਾ ਨਹੀਂ, ਮੈਂ ਤੇਰੇ ਅੰਗ ਸੰਗ ਹਾਂ। ਪੁੱਤਰ ਜੇ ਪ੍ਰਤੀਤ ਰੱਖੇਗਾ, ਗੁਰੂ ਨਾਨਕ ਤੇਰੇ ਅੰਗ ਸੰਗ ਵਸੇਗਾ, ਤੇਰੀ ਰਸਨਾ 'ਤੇ ਵਸੇਗਾ। ਰਾਮ ਰਾਏ ਨੂੰ ਮਹਾਰਾਜ ਆਖਣ ਲੱਗੇ, ਦੁਨੀਆ ਦੀ ਖੁਸ਼ਾਮਦ ਨਹੀਂ ਕਰਨੀ, ਸ਼ਾਹ ਨੂੰ ਖੁਸ਼ ਕਰਨ ਵਾਸਤੇ ਕੁਝ ਨਹੀਂ ਕਹਿਣਾ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਦੁਨੀਆ ਨਾ ਸਲਾਹ ਜੋ ਅਮਰ ਵੰਜ ਸੀ, ਦੁਨੀਆ ਦੀ ਸਿਵ ਸਲਾਹ ਨਾ ਕਰੋ। ਸੱਤਵੇਂ ਪਾਤਸ਼ਾਹ ਨੇ ਆਪਣੇ ਪੋਤਰੇ ਨੂੰ ਆਖਿਆ, ਐਵੇਂ ਨਾ ਸ਼ਾਹ ਦੀ ਖੁਸ਼ਾਮਦ ਕਰੀ। ਜਦੋਂ ਰਾਮ ਰਾਏ ਗਿਆ, ਬੜੀ ਤੀਖਣ ਬੁੱਧੀ ਦਾ ਮਾਲਕ ਸੀ, ਔਰੰਗਜ਼ੇਬ ਨੇ ਬੜਾ ਸਨਮਾਨ ਕੀਤਾ, ਬੜਾ ਆਦਰ ਕੀਤਾ। ਜੋ ਵੀ ਪੁੱਛਿਆ ਰਾਮ ਰਾਏ ਜੀ ਨੇ ਬੜਾ ਸਹੀ ਜਵਾਬ ਦਿੱਤਾ। ਔਰੰਗਜ਼ੇਬ ਕਰਾਮਾਤਾਂ ਦੇਖਣ ਦਾ ਬੜਾ ਸ਼ੌਕੀਨ ਸੀ। ਔਰੰਗਜ਼ੇਬ ਨੇ ਆਖਿਆ, ਕੋਈ ਕਰਾਮਾਤ ਦਿਖਾਓ। 72 ਕਰਾਮਾਤਾਂ ਦਿਖਾਈਆਂ ਰਾਮ ਰਾਏ ਜੀ ਨੇ, ਪਰ ਹੱਦੋਂ ਉਦੋਂ ਟੱਪ ਗਿਆ, ਔਰੰਗਜ਼ੇਬ ਤਾਂ ਖੁਸ਼ ਹੋ ਗਿਆ। ਪਰ ਕਾਜ਼ੀ ਮਲਾਣੇ ਆਖਣ ਲੱਗੇ, ਜੀ ਪੁੱਛੋ ਰਾਮ ਰਾਏ ਜੀ ਨੂੰ ਵੀ ਤੁਹਾਡੀ ਬਾਣੀ 'ਚ ਲਿਖਿਆ ਹੈ, ਮਿੱਟੀ ਮੁਸਲਮਾਨ ਕੀ ਪੇੜ ਹੈ ਪਈ ਘੁਮਿਆਰ, ਇਹਦਾ ਕੀ ਅਰਥ ਹੈ? ਪ੍ਰੋਫੈਸਰ ਸਾਹਿਬ ਸਿੰਘ ਜੀ ਕਹਿੰਦੇ ਨੇ, ਬੜੇ ਰੋਸ਼ਨ ਦਿਮਾਗ ਦਾ ਮਾਲਕ ਸੀ ਰਾਮ ਰਾਏ, ਜੇ ਕਿਤੇ ਸੋਚ ਕੇ ਵਿਚਾਰ ਕੇ ਜਵਾਬ ਦਿੰਦਾ ਕੋਈ ਔਖਾ ਨਹੀਂ ਸੀ। ਪਰ ਇਹ ਡਰ ਵੀ ਗਿਆ, ਇਹਨੇ ਔਰੰਗਜ਼ੇਬ ਨੂੰ ਖੁਸ਼ ਵੀ ਕਰਨਾ ਚਾਹਿਆ। ਰਾਮ ਰਾਏ ਹੱਸ ਕੇ ਆਖਣ ਲੱਗਾ, ਜੀ ਅਸਲ ਗੱਲ ਹੋਰ ਹੈ, ਅਸਲ ਪੰਕਤੀ ਤਾਂ ਇਹ ਸੀ, ਮਿੱਟੀ ਬੇਈਮਾਨ ਕੀ ਪੇੜ ਹੈ ਪਈ ਘੁਮਿਆਰ, ਪਰ ਲਿਖਾਰੀ ਭਾਈ ਗੁਰਦਾਸ ਜੀ ਦੀ ਗਲਤੀ ਕਰਕੇ ਲਿਖਿਆ ਗਿਆ ਵੀ ਮਿੱਟੀ ਮੁਸਲਮਾਨ ਕੀ। ਔਰੰਗਜ਼ੇਬ ਤਾਂ ਖੁਸ਼ ਹੋ ਗਿਆ, ਪਰ ਭਾਈ ਵੀਰ ਸਿੰਘ ਕਹਿੰਦੇ ਨੇ, ਔਰੰਗਜ਼ੇਬ ਤਾਂ ਖੁਸ਼ ਹੋ ਗਏ, ਪਰ ਦੀਨ ਦੁਨੀਆ ਦੇ ਮਾਲਕ ਸਦਾ ਵਾਸਤੇ ਇਹਦੇ ਨਾਲ ਨਾਰਾਜ਼ ਹੋ ਗਏ। ਗੁਰੂ ਹਰਿਰਾਏ ਸਾਹਿਬ ਜੀ ਆਖਣ ਲੱਗੇ, ਭਇਓ ਨਲਾਇਕ, ਬਹੁਤਾ ਨਲਾਇਕ ਨਿਕਲਿਆ ਹੈ, ਧੀਰ ਨਾ ਰਹਿਓ, ਧੀਰਜ ਨਹੀਂ ਰੱਖ ਸਕਿਆ, ਵਿਸ਼ਵਾਸ ਹੀ ਨਹੀਂ ਕਰ ਸਕਿਆ, ਯਕੀਨ ਨਹੀਂ ਟਿਕਾ ਸਕਿਆ, ਭਇਓ ਨਲਾਇਕ, ਧੀਰ ਨਾ ਰਹਿਓ। ਮਹਾਰਾਜ ਆਖਣ ਲੱਗੇ, ਧੀਰਜ ਨਾ ਰੱਖ ਸਕਿਆ। ਗੁਰੂ ਹਰਿਰਾਏ ਸਾਹਿਬ ਜੀ ਆਖਣ ਲੱਗੇ, ਹੁਣ ਇਹ ਮੇਰੇ ਮੱਥੇ ਨਾ ਲੱਗੇ। ਫਿਰ ਰਾਮ ਰਾਏ ਜੀ ਕੀਰਤਪੁਰ ਸਾਹਿਬ ਦੇ ਬਾਹਰ ਆਣ ਕੇ ਬੈਠੇ, ਇੱਕ ਸਿੱਖ ਭੇਜਿਆ, ਮੈਂ ਹੁਣ ਕਿੱਧਰ ਜਾਵਾਂ? ਗੁਰੂ ਹਰਿਰਾਏ ਸਾਹਿਬ ਆਖਣ ਲੱਗੇ, ਹੁਣ ਜਿੱਧਰ ਵੀ ਤੇਰਾ ਮੂੰਹ ਆ ਉੱਧਰ ਚੱਲਿਆ ਜਾ, ਨਾ ਮੇਰਾ ਮੁੱਖ ਦੇਖੀ, ਨਾ ਮੈਨੂੰ ਆਪਣਾ ਮੁੱਖ ਦਿਖਾਵੀਂ, ਤੈਨੂੰ ਨਹੀਂ ਸੀ ਪਤਾ ਸੱਚੇ ਪਾਤਸ਼ਾਹ ਦੇ ਬਚਨ ਹਨ? ਗੁਰੂ ਹਰਿਰਾਏ ਸਾਹਿਬ ਆਖਣ ਲੱਗੇ, ਜਿਹੜੇ ਕਦੇ ਗੁੱਸੇ ਵਿੱਚ ਨਹੀਂ ਸੀ ਆਏ, ਮਹਾਰਾਜ ਆਖਣ ਲੱਗੇ, ਇਸ ਕੰਗਾਲ ਬੁੱਧੀ ਵਾਲੇ ਨੇ ਸ਼ਾਹ ਨੂੰ ਖੁਸ਼ ਕਰਨ ਵਾਸਤੇ ਦੀਨ ਦੁਨੀਆ ਦੇ ਮਾਲਕ ਦੇ ਬਚਨ ਹੀ ਬਦਲਾ ਕੇ ਰੱਖ ਦਿੱਤੇ ਨੇ। ਮਹਾਰਾਜ ਆਖਣ ਲੱਗੇ, ਹੁਣ ਚਲਿਆ ਜਾ, ਮੇਰੇ ਮੱਥੇ ਨਾ ਲੱਗੀ। ਸਾਧ ਸੰਗਤ, ਇਹ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਵੀ ਕਿਸੇ ਅਸੂਲ ਦੀ ਖਾਤਰ, ਕਿਸੇ ਅਸੂਲ ਦੇ ਕਾਰਨ ਕਿਸੇ ਰਾਹਬਰ ਨੇ, ਕਿਸੇ ਪੈਗੰਬਰ ਨੇ ਆਪਣੇ ਪੁੱਤਰ ਨੂੰ ਅਸੂਲ ਦੀ ਖਾਤਰ ਸਦਾ ਵਾਸਤੇ ਘਰੋਂ ਕੱਢ ਦਿੱਤਾ ਹੋਵੇ। ਸਾਧ ਸੰਗਤ, ਗੁਰੂ ਜੀ ਨੇ ਆਖਿਆ, ਭਇਓ ਨਾ ਲੈਕ, ਧੀਰ ਨਾ ਰਹਿਓ। ਮੈਂ ਬੇਨਤੀ ਕਰਦਾ ਵੀ ਜਦੋਂ ਅੱਜ ਕੋਈ ਸਿਰ ਮਨਾ ਕੇ ਮੁੰਡਾ ਘਰ ਆਉਂਦਾ, ਮਾਂ ਪਿਓ ਘੱਟ ਤੋਂ ਘੱਟ ਇਹ ਤਾਂ ਆਖਣਾ, ਬੜਾ ਨਲਾਇਕ ਨਿਕਲਿਆ ਹੈ, ਬਹੁਤ ਨਲਾਇਕ ਨਿਕਲਿਆ ਹੈ, ਆਪਣੇ ਵਿਰਸੇ ਨੂੰ ਭੁੱਲ ਗਿਆ ਹੈ। ਸਾਰੀ ਜ਼ਿੰਦਗੀ ਰਾਮ ਰਾਏ ਨੂੰ ਮੱਥੇ ਨਹੀਂ ਲੱਗਣ ਦਿੱਤਾ, ਹੁਕਮ ਕਰ ਦਿੱਤਾ। ਹਜ਼ੂਰ ਨੇ ਆਖਿਆ ਸੀ, ਦੁਨੀਆ ਦੀ ਖੁਸ਼ਾਮਦ ਨਹੀਂ ਕਰਨੀ। ਮਹਾਰਾਜ ਇਸ ਪਾਵਨ ਸ਼ਬਦ ਵਿੱਚ ਇਹੀ ਬਖਸ਼ਿਸ਼ ਕਰਦੇ ਨੇ।
ਵਾਹੋ ਮੇਰੇ ਸਾਹਿਬਾ, ਵਾਹੋ।
ਹਜ਼ੂਰ ਆਖਣ ਲੱਗੇ, ਜੇ ਸਿਫਤ ਕਰਨੀ ਹੈ ਤੇ ਆਖੋ, ਹੇ ਵਾਹਿਗੁਰੂ ਤੂੰ ਧੰਨ ਹੈ, ਹੇ ਵਾਹਿਗੁਰੂ ਤੂੰ ਧੰਨ ਹੈ।
ਗੁਰਮੁਖ ਸਦਾ ਸਲਾਹੀਐ, ਸੱਚਾ ਵੇ ਪਰਵਾਹੋ।
ਮਹਾਰਾਜ ਆਖਣਗੇ, ਗੁਰੂ ਜੀ ਦੀ ਸ਼ਰਨ ਵਿੱਚ ਆਣ ਕੇ ਉਹਦੀ ਸਿਵ ਸਲਾਹ ਕਰਨੀ ਚਾਹੀਦੀ ਹੈ, ਜਿਹੜਾ ਪਰਮੇਸ਼ਰ ਸਦਾ ਰਹਿਣ ਵਾਲਾ ਤੇ ਬੇਪਰਵਾਹ ਹੈ।
ਰਹਾਉ ਦੁਨੀਆ ਕੇਰੀ ਦੋਸਤੀ, ਮਨਮੁਖ ਦੱਜ ਮਰਨ।
ਮਹਾਰਾਜ ਆਖਣ ਲੱਗੇ, ਜਿਹੜੀ ਦੁਨੀਆ ਦੀ ਦੋਸਤੀ ਹੈ ਇਹ ਕੱਚੀ ਹੈ, ਪਰ ਮਨ ਦੇ ਪਿੱਛੇ ਤੁਰਨ ਵਾਲੇ ਲੋਕ ਦੁਨੀਆ ਦੀ ਦੋਸਤੀ ਵਿੱਚ ਹੀ ਖਪ ਖਪ ਕੇ ਮਰ ਜਾਂਦੇ ਨੇ।
ਜੰਪੁਰ ਬੱਦੇ ਮਾਰੀਆ ਹੈ, ਵੇਲਾ ਨਾ ਲਾਹਨ।
ਮਹਾਰਾਜ ਆਖਣ ਲੱਗੇ, ਫਿਰ ਇਹਨਾਂ ਨੂੰ ਜਮਾਂ ਦੀ ਪੁਰੀ ਵਿੱਚ ਬੰਨ ਕੇ ਮਾਰਿਆ ਜਾਂਦਾ, ਉਹ ਫਿਰ ਵੇਲਾ ਹੱਥ ਨਹੀਂ ਆਉਂਦਾ। ਜਿਹਦੇ ਨਾਲ ਦੋਸਤੀ ਪਾਉਣੀ ਸੀ ਪਾਈ ਨਹੀਂ, ਦੁਨੀਆ ਵਾਲੀ ਦੋਸਤੀ ਨਾਲ ਨਹੀਂ ਨਿਭਦੀ, ਪਰ ਵੇਲਾ ਹੱਥ ਵਿੱਚ ਨਹੀਂ ਆਉਂਦਾ।
ਗੁਰਮੁਖ ਜਨਮ ਸਕਾਰ ਥਾ, ਸੱਚਾ ਸ਼ਬਦ ਲਗਨ।
ਹਜ਼ੂਰ ਆਖਣ ਲੱਗੇ, ਗੁਰੂ ਕਿਸੇ ਸ਼ਬਦ ਵਿੱਚ ਸੁਰਤ ਜੋੜੀ ਰੱਖਦੇ ਨੇ, ਇਹਨਾਂ ਦਾ ਜਨਮ ਮੁਬਾਰਕ ਹੈ, ਇਹਨਾਂ ਦਾ ਜਨਮ ਸਫਲ ਹੋ ਜਾਂਦਾ ਹੈ।
ਆਤਮ ਰਾਮ ਪਰਗਾਸਿਆ, ਸਹਿਜੇ ਸੁਖ ਰਹਨ।
ਮਹਾਰਾਜ ਆਖਣ ਲੱਗੇ, ਇਹਨਾਂ ਦੀ ਆਤਮਾ ਵਿੱਚ ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ, ਸਹਿਜ ਅਵਸਥਾ ਵਿੱਚ ਸੁੱਖ ਦੀ ਪ੍ਰਾਪਤੀ ਕਰਦੇ ਨੇ।
ਗੁਰ ਕਾ ਸ਼ਬਦ ਵਿਸਾਰਿਆ, ਦੂਜੈ ਭਾਏ ਰਚਾਨਾ।
ਹਜ਼ੂਰ ਆਖਣ ਲੱਗੇ ਗੁਰੂ ਦੇ ਸ਼ਬਦ ਨੂੰ ਉਹ ਪਲਾਉਂਦੇ ਨੇ ਜਿਹੜੇ ਦੂਜੇ ਭਾਉ ਵਿੱਚ ਲੱਗ ਜਾਂਦੇ ਨੇ।
ਤਿਸ ਨਾ ਭੁੱਖ ਨਾ ਉਤਰੈ ਅਨ ਦਿਨ ਜਲਤ ਫਿਰਨ।
ਜਿਹੜੇ ਗੁਰੂ ਦੇ ਸ਼ਬਦ ਨਾਲੋਂ ਟੁੱਟ ਕੇ ਦੂਜੇ ਭਾਉ ਵਿੱਚ ਫਸ ਜਾਂਦੇ ਨੇ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਭੁੱਖ ਕਦੇ ਨਹੀਂ ਉਤਰਦੀ। ਦਿਨ ਰਾਤ ਤ੍ਰਿਸ਼ਨਾ ਵਿੱਚ ਸੜਦੇ ਰਹਿੰਦੇ ਨੇ।
ਦੁਸ਼ਟਾਂ ਨਾਲ ਦੋਸਤੀ,
ਹਜ਼ੂਰ ਆਖਣ ਲੱਗੇ ਦੁਸ਼ਟਾਂ ਨਾਲ ਦੋਸਤੀ ਕਰਦੇ ਨੇ, ਭੈੜੇ ਬੰਦਿਆਂ ਨਾਲ ਮਿੱਤਰਤਾ ਪਾਉਂਦੇ ਨੇ,
ਨਾਲ ਸੰਤਾਂ ਵੈਰ ਕਰਨ,
ਪ੍ਰਭੂ ਦੇ ਪਿਆਰਿਆਂ ਨਾਲ ਵੈਰ ਕਮਾਉਂਦੇ ਨੇ।
ਆਪ ਡੁੱਬੇ ਕੁਟੰਬ ਸਿਉ,
ਨਤੀਜਾ ਕੀ ਨਿਕਲਿਆ, ਆਪ ਡੁੱਬ ਜਾਂਦੇ ਨੇ ਪਰਿਵਾਰ ਦੇ ਸਮੇਤ, ਜਿਹੜੇ ਪ੍ਰਭੂ ਦੇ ਪਿਆਰਿਆਂ ਨੇ ਵੈਰ ਰੱਖਦੇ ਨੇ ਆਪ ਦੇ ਡੁੱਬਦੇ ਨੇ, ਆਪਣੇ ਪਰਿਵਾਰ ਨੂੰ ਲੈ ਕੇ ਡੁੱਬ ਜਾਂਦੇ ਨੇ।
ਸਗਲੇ ਕੁੱਲ ਡੁਬਨ,
ਜਿਹੜੇ ਇਹਨਾਂ ਦੇ ਰਿਸ਼ਤੇਦਾਰ ਜਾਂ ਸਾਕ ਸੰਬੰਧੀ ਇਹਨਾਂ ਦਾ ਸਾਥ ਕਰਦੇ ਨੇ ਉਹਨਾਂ ਨੂੰ ਵੀ ਲੈ ਡੁੱਬਦੇ ਨੇ।
ਨਿੰਦਾ ਭਲੀ ਕਿਸੇ ਕੀ ਨਾਹੀ,
ਹਜ਼ੂਰ ਆਖਣ ਲੱਗੇ ਭਾਈ ਨਿੰਦਿਆ ਕਿਸੇ ਦੀ ਵੀ ਚੰਗੀ ਨਹੀਂ ਹੈ, ਕਿਸੇ ਦੀ ਨਿੰਦਿਆ ਨਾ ਕਰੋ, ਨਿੰਦਿਆ ਕਿਸੇ ਦੀ ਵੀ ਚੰਗੀ ਨਹੀਂ ਹੈ।
ਮਨ ਮੁਖ ਮੁਗਧ ਕਰਨ,
ਪਰ ਨਿੰਦਿਆ ਕਰਦੇ ਕੌਣ ਨੇ, ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਮੁਗਧ ਗਵਾਰ ਲੋਕ ਹਨ।
ਮੂੰਹ ਕਾਲੇ ਤਿੰਨ ਨਿੰਦਕਾਂ,
ਉਹਨਾਂ ਦਾ ਮੂੰਹ ਕਾਲਾ ਕੀਤਾ ਜਾਂਦਾ ਹੈ।
ਨਰਕੇ ਘੋਰ ਪਵਨ,
ਨਰਕਾਂ ਵਿੱਚ ਪਾਇਆ ਜਾਂਦਾ ਹੈ।
ਇਹ ਮਨ ਜੈਸਾ ਸੇਵਹੇ,
ਮਹਾਰਾਜ ਕਹਿੰਦੇ ਨੇ ਯਾਦ ਰੱਖੀ ਹੇ ਮਨਾ, ਜਿਹੋ ਜਿਹਾ ਸਿਮਰੇਗਾ, ਜਿਹੋ ਜਿਹਾ ਆਪਣੇ ਮਨ ਵਿੱਚ ਕੋਈ ਖਿਆਲ ਬਣਾਵੇਗਾ,
ਤੈਸਾ ਹੋਵਹੇ,
ਮਹਾਰਾਜ ਆਖਣ ਲੱਗੇ ਉਹੋ ਜਿਹਾ ਹੀ ਹੋ ਜਾਏਗਾ ਜਿਹੋ ਜਿਹਾ ਮਨ ਵਿੱਚ ਖਿਆਲ ਰੱਖੇਗਾ, ਜੋ ਕੁਝ ਸੋਚੇਗਾ ਹੇ ਮਨਾ ਤੂੰ ਉਹੋ ਜਿਹਾ ਹੀ ਹੋ ਜਾਏਗਾ।
ਇਹ ਕਰਮ ਕਮਾਏ,
ਉਹੋ ਜਿਹੇ ਫਿਰ ਤੂੰ ਕਰਮ ਕਮਾਉਣੇ ਸ਼ੁਰੂ ਕਰ ਦੇਗਾ।
ਆਪ ਬੀਜ ਆਪੇ ਹੀ ਖਾਵਨਾ,
ਹਜ਼ੂਰ ਆਖਣ ਲੱਗੇ ਆਪੇ ਬੀਜਿਆ ਹੋਇਆ ਆਪ ਹੀ ਖਾਣਾ ਪੈਂਦਾ, ਇਹ ਮੇਰੀ ਕੁਦਰਤ ਦਾ ਇੱਕ ਨਿਯਮ ਹੈ।
ਕਹਿਣਾ ਕਿਛੂ ਨਾ ਜਾਏ,
ਹਜ਼ੂਰ ਆਖਣ ਲੱਗੇ ਫਿਰ ਕਿਸੇ ਨੂੰ ਵੀ ਕੁਝ ਦੋਸ਼ ਨਹੀਂ ਦਿੱਤਾ ਜਾ ਸਕਦਾ, ਜੋ ਬੰਦਾ ਬੀਜਦਾ ਉਹੀ ਖਾਂਦਾ ਹੈ।
ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ,
ਜੋ ਮਹਾਂਪੁਰਖ ਬੋਲਦੇ ਹਨ ਕਿਸੇ ਦੇ ਪਰਥਾਏ ਬੋਲਦੇ ਹਨ, ਜੋ ਕੁਝ ਕਹਿੰਦੇ ਹਨ ਉਹਦਾ ਕੋਈ ਕਾਰਨ ਹੁੰਦਾ ਹੈ।
ਕੋਈ ਅੰਮ੍ਰਿਤ ਭਰੇ ਭਰਪੂਰ ਹਹੇ, ਉਹਨਾਂ ਤਿਲ ਨਾ ਤਮਾਏ,
ਉਹਨਾਂ ਦਾ ਹਿਰਦਾ ਅੰਮ੍ਰਿਤ ਦੇ ਨਾਲ ਭਰਿਆ ਹੁੰਦਾ ਹੈ, ਉਹਨਾਂ ਨੂੰ ਕਿਸੇ ਦੀ ਤਮਾ ਨਹੀਂ ਹੁੰਦੀ।
ਗੁਣਕਾਰੀ ਗੁਣ ਸੰਗਰੈ ਅਵਰਾ ਉਪਦੇਸੇਨ,
ਪਰਮੇਸ਼ਰ ਦੇ ਪਿਆਰੇ ਗੁਣਕਾਰੀ ਗੁਣਾਂ ਨੂੰ ਇਕੱਠਾ ਕਰੀ ਜਾਂਦੇ ਨੇ ਤੇ ਹੋਰਨਾਂ ਨੂੰ ਉਪਦੇਸ਼ ਕਰਦੇ ਨੇ।
ਸੇਵਡ ਭਾਗੀ ਜੇ ਉਹਨਾਂ ਮਿਲ ਰਹੇ, ਅਨ ਦਿਨ ਨਾਮ ਲਾਏਨ,
ਜਿਹੜੇ ਇਹੋ ਜਿਹੇ ਗੁਰਮੁਖਾਂ ਦਾ ਸਾਥ ਕਰਦੇ ਨੇ ਉਹ ਬੜੇ ਵੱਡਿਆਂ ਭਾਗਾਂ ਵਾਲੇ ਹਨ। ਜਿਹੜੇ ਗੁਰਮੁਖਾਂ ਦਾ ਸਾਥ ਕਰਦੇ ਨੇ ਉਹ ਹਰ ਵੇਲੇ ਪਰਮੇਸ਼ਰ ਦੇ ਨਾਮ 'ਚ ਲੀਨ ਰਹਿੰਦੇ ਨੇ।
ਦੇਸੀ ਰਿਜਕ ਸੰਭਾਹੇ ਜਿਨ ਉਪਾਈ ਮੇਦਨੀ,
ਜਿਸ ਪਰਮੇਸ਼ਰ ਨੇ ਆਪਣੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਹੀ ਸਾਰੇ ਜੀਵਾਂ ਨੂੰ ਰਿਜਕ ਅੰਬੜਾ ਰਿਹਾ ਹੈ।
ਇੱਕੋ ਹੈ ਦਾਤਾਰ ਸੱਚਾ ਆਪ ਧਣੀ,
ਮਹਾਰਾਜ ਕਹਿੰਦੇ ਨੇ ਦਾਤਾ ਇੱਕੋ ਹੈ, ਇੱਕੋ ਦੇਵਣ ਵਾਲਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਬਚਨ ਹੈ, ਭਰਨ ਦੇ ਨਾ ਗੇ ਰਾਹ ਜਨ ਦਰਖਤ ਆਵਿਆਸ ਕਰ। ਇਹ ਪੰਛੀਆਂ ਦੇ ਗੰਢ ਪੱਲੇ ਕੁਝ ਨਹੀਂ ਬੱਝਾ ਹੋਇਆ, ਇਹਨਾਂ ਨੂੰ ਜਾਂ ਦਰਖਤਾਂ ਦਾ ਆਸਰਾ ਜਾਂ ਵਾਹਿਗੁਰੂ ਦੇ ਬਣਾਏ ਹੋਏ ਪਾਣੀ ਦਾ ਆਸਰਾ, ਇਹਨਾਂ ਨੂੰ ਰਿਜ਼ਕ ਦੇਣ ਵਾਲਾ ਕੌਣ ਹੈ ਪੰਛੀਆਂ ਨੂੰ? ਹਜ਼ੂਰ ਕਹਿੰਦੇ ਨੇ ਦੇਹਾਂਦ ਸੋਈ, ਇਹਨਾਂ ਨੂੰ ਰਿਜ਼ਕ ਦੇਣ ਵਾਲਾ ਵੀ ਤੂੰ ਹੀ, ਏਕ ਤੂੰ ਹੀ, ਏਕ ਤੂੰ ਹੀ। ਮਹਾਰਾਜ ਕਹਿੰਦੇ ਉਹ ਮੇਰਾ ਪਰਮੇਸ਼ਰ ਆਪ ਹੀ ਦਾਤਾ ਹੈ।
ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ,
ਮਹਾਰਾਜ ਕਹਿੰਦੇ ਨੇ ਸਦਾ ਰਹਿਣ ਵਾਲਾ ਰੱਬ ਤੇਰੇ ਨਾਲ ਹੈ, ਗੁਰੂ ਦੀ ਸ਼ਰਨ ਵਿੱਚ ਆਣ ਕੇ ਅੱਖੀਂ ਦੇਖ, ਰੱਬ ਤੇਰੇ ਬਿਲਕੁਲ ਨਾਲ ਹੈ।
ਆਪੇ ਬਖਸ਼ੇ ਮੇਲ ਲਏ ਸੋ ਪ੍ਰਭ ਸਦਾ ਸਮਾਲ,
ਮਹਾਰਾਜ ਆਖਣ ਲੱਗੇ ਜਿਸ ਦੇ ਬਖਸ਼ਿਸ਼ ਕਰਦਾ ਉਹਨੂੰ ਆਪਣੇ ਨਾਲ ਮੇਲ ਲੈਂਦਾ, ਭਈ ਪ੍ਰਭੂ ਨੂੰ ਸਦਾ ਚੇਤੇ ਰੱਖਿਆ ਕਰ।
ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ,
ਹੁਣ ਰੱਬ ਦੇ ਨਾਲ ਸਾਡਾ ਮਿਲਾਪ ਕਿਉਂ ਨਹੀਂ ਹੁੰਦਾ? ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਮਨ ਸਾਡਾ ਮੈਲਾ ਹੈ, ਰੱਬ ਪਵਿੱਤਰ ਹੈ, ਹੁਣ ਮੈਲੇ ਤੇ ਪਵਿੱਤਰ ਦਾ ਮੈਲ ਕਿਵੇਂ ਹੋ? ਮਹਾਰਾਜ ਕਹਿੰਦੇ ਨੇ ਮਨ ਸਾਡਾ ਮੈਲਾ, ਰੱਬ ਪਵਿੱਤਰ ਹੈ, ਇਸੇ ਕਰਕੇ ਸਾਡਾ ਮੇਲ ਨਹੀਂ ਹੁੰਦਾ। ਇਸੇ ਕਰਕੇ ਸਾਧ ਸੰਗਤ ਬਾਬਾ ਕਬੀਰ ਜੀ ਕਹਿੰਦੇ ਨੇ, ਹਰ ਬੰਦਾ ਕਹਿੰਦਾ ਮਨ ਸਾਫ਼ ਹੈ, ਮਨ ਸਾਫ਼ ਹੈ, ਕੀ ਲੋੜ ਆ ਗੁਰਦੁਆਰੇ ਜਾਣ ਦੀ, ਬਾਣੀ ਪੜ੍ਹਨ ਦੀ? ਬਾਬਾ ਕਬੀਰ ਜੀ ਕਹਿੰਦੇ ਨੇ ਮਨ ਤੁਹਾਡੇ ਨਾਲ ਧੋਖਾ ਕਰਦਾ ਹੈ, ਅਸੀਂ ਰੱਬ ਨੂੰ ਲੱਭਦੇ ਫਿਰਦੇ ਸਾਂ, ਰੱਬ ਨਹੀਂ ਸੀ ਲੱਭਦਾ, ਕਿਉਂਕਿ ਮਨ ਸਾਫ਼ ਨਹੀਂ ਸੀ। ਜਦੋਂ ਦਾ ਮਨ ਸਾਫ਼ ਹੋ ਗਿਆ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੈ ਹਰ ਫਿਰੈ ਕਹਿਤ ਕਬੀਰ ਕਬੀਰ। ਆਖਣ ਲੱਗੇ ਰੱਬ ਪਿੱਛੇ ਲੱਗਾ ਫਿਰਦਾ, ਹੁਣ ਕਬੀਰ ਕਬੀਰ ਕਹਿੰਦਾ ਫਿਰਦਾ। ਹਜ਼ੂਰ ਆਖਣ ਲੱਗੇ ਇਸ ਕਰਕੇ ਸਾਡਾ ਰੱਬ ਨਾਲ ਮੇਲ ਨਹੀਂ ਹੁੰਦਾ, ਅਸੀਂ ਮੈਲੇ ਹਾਂ, ਰੱਬ ਪਵਿੱਤਰ ਆ, ਮੇਲ ਕਿਵੇਂ ਹੋਵੇ।
ਰੱਬ ਮੇਲੇ ਤਾਂ ਮਿਲ ਰਹਾ ਹੋ ਮੈਂ ਸ਼ਬਦ ਜਲਾਏ।
ਪਰ ਮੇਲ ਵੀ ਉਦੋਂ ਹੁੰਦਾ ਜਦੋਂ ਪ੍ਰਭੂ ਮਿਲਾਏ। ਪ੍ਰਭੂ ਮੇਲਣ ਵਾਸਤੇ ਕੀ ਤਰੀਕਾ ਵਰਤਦਾ? ਸ਼ਬਦ ਵਿੱਚ ਜੋੜ ਕੇ ਆਪਣੇ ਸੇਵਕ ਦੀ ਹਉਮੈ ਨੂੰ ਸਾੜ ਦਿੰਦਾ ਹੈ।
ਸੋ ਸਾਹੋ ਸੱਚਾ ਵਿਸਰੈ ਤ੍ਰਿਗ ਜੀਵਨ ਸੰਸਾਰ।
ਮਹਾਰਾਜ ਕਹਿੰਦੇ ਜਿਹਨੂੰ ਇਹੋ ਜਿਹਾ ਮਾਲਕ ਵਿਸਰ ਜੇ, ਉਹਦਾ ਸੰਸਾਰ ਦੇ ਜੀਵਨ ਤ੍ਰਿਗ ਹੈ।
ਨਦਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ।
ਮਹਾਰਾਜ ਕਹਿੰਦੇ ਜਿਹਦੇ 'ਤੇ ਨਦਰ ਕਰਦਾ ਹੈ, ਉਹ ਗੁਰੂ ਦੀ ਮੱਤ ਦੀ ਰਾਹੀਂ ਵਿਚਾਰ ਕਰਦਾ, ਉਹਦਾ ਕਦੇ ਵਿਛੋੜਾ ਨਹੀਂ ਪੈਂਦਾ।
ਸਤਿਗੁਰ ਮਿਲੇ ਤਾਂ ਮਿਲ ਰਹਾ ਸਾਚ ਰੱਖਾਂ ਉਰਤਾਰ।
ਜੇ ਮੈਨੂੰ ਸਤਿਗੁਰੂ ਮਿਲੇ ਤੇ ਮੈਂ ਪਰਮੇਸ਼ਰ ਦੇ ਨਾਲ ਮਿਲਿਆ ਰਹਾਂ, ਮੈਂ ਸਦਾ ਹੀ ਉਹਨੂੰ ਆਪਣੇ ਹਿਰਦੇ 'ਚ ਟਿਕਾ ਕੇ ਰੱਖਾਂ।
ਮਿਲਿਆ ਹੋਏ ਨਾ ਵਿਛੁੜੈ ਗੁਰ ਕਾ ਹੇਤ ਪਿਆਰ।
ਜਿਹੜਾ ਪ੍ਰਭੂ ਨਾਲ ਇੱਕ ਵਾਰੀ ਮਿਲ ਜਾਏ ਉਹਦਾ ਵਿਛੋੜਾ ਨਹੀਂ ਪੈਂਦਾ, ਕਿਉਂਕਿ ਗੁਰੂ ਦਾ ਪਿਆਰ ਉਹਦੇ ਹਿਰਦੇ ਵਿੱਚ ਟਿਕਿਆ ਰਹਿੰਦਾ ਹੈ।
ਫਿਰ ਸਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ।
ਉਹ ਜੀਵ ਇਸਤਰੀ ਸਦਾ ਆਪਣੇ ਮਾਲਕ ਦੀ ਸਿਫਤ ਸਲਾਹ ਕਰਦੀ ਰਹਿੰਦੀ ਹੈ ਤੇ ਗੁਰੂ ਕੇ ਸ਼ਬਦ ਦੀ ਵਿਚਾਰ ਕਰਦੀ ਰਹਿੰਦੀ ਹੈ।
ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ।
ਜਿਹੜੀ ਜੀਵ ਇਸਤਰੀ ਆਪਣੇ ਪ੍ਰੀਤਮ ਨੂੰ ਮਿਲ ਪੈਂਦੀ ਹੈ, ਉਹ ਸੁੱਖ ਦੀ ਪ੍ਰਾਪਤੀ ਕਰਦੀ ਹੈ, ਦੁਨੀਆਂ ਵਿੱਚ ਵੀ ਉਹਦੀ ਸੋਭਾ ਹੁੰਦੀ ਹੈ।
ਮਨ ਮੁਖ ਮਨ ਨਾ ਭਿੱਜਈ ਅਤ ਮੈਲੇ ਚਿੱਤ ਕਠੋਰ।
ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਨੇ ਉਹਨਾਂ ਦਾ ਮਨ ਨਹੀਂ ਭੇਜਦਾ, ਬਾਣੀ ਵੀ ਸੁਣਦੇ ਨੇ, ਕਥਾ ਵੀ ਸੁਣਦੇ ਨੇ, ਪਰ ਉਹਨਾਂ ਦਾ ਮਨ ਨਹੀਂ ਭੇਜਦਾ, ਕਿਉਂਕਿ ਅਤ ਮੈਲੇ ਚਿੱਤ ਕਠੋਰ, ਉਹਨਾਂ ਦਾ ਮਨ ਮੈਲਾ ਤੇ ਚਿੱਤ ਪੱਥਰ ਵਰਗੇ ਹਨ।
ਸੱਪੈ ਦੁੱਧ ਪੀ ਆਈਐ ਅੰਦਰ ਵਿਸ ਨਿਕੋਰ।
ਸੱਪ ਨੂੰ ਦਿਨ ਜਿੰਨਾ ਮਰਜ਼ੀ ਦੁੱਧ ਪਿਆ ਲਿਆ ਜਾਏ, ਉਹਦੇ ਅੰਦਰ ਨਰੋਲ ਜ਼ਹਿਰ ਹੁੰਦੀ ਹੈ, ਇਸ ਕਰਕੇ ਉਹਨੂੰ ਦੁੱਧ ਪਿਆਲਣ ਦਾ ਕੋਈ ਲਾਭ ਨਹੀਂ ਹੁੰਦਾ।
ਆਪ ਕਰੇ ਕਿਸ ਆਖੀਐ ਆਪੇ ਬਖਸ਼ਨਹਾਰ।
ਹਜ਼ੂਰ ਆਖਣ ਲੱਗੇ ਜੋ ਕਰਦਾ ਮੇਰਾ ਮਾਲਕ ਕਰਦਾ। ਹਜ਼ੂਰ ਆਖਣ ਲੱਗੇ ਜੇ ਮੇਰਾ ਰੱਬ ਚਾਹੇ ਮਨਮੁਖ ਨੂੰ ਵੀ ਬਖਸ਼ਣਹਾਰਾ ਹੈ।
ਗੁਰਸ਼ਬਦੀ ਮੈਲ ਉਤਰੈ ਤਾਂ ਸੱਚ ਬਣਿਆ ਸੀਗਾਰ।
ਗੁਰੂ ਦੇ ਸ਼ਬਦ ਰਾਹੀਂ ਮੈਲ ਉਤਰ ਜਾਂਦੀ ਹੈ। ਜਦੋਂ ਕਿਸੇ ਦੀ ਗੁਰੂ ਦੇ ਸ਼ਬਦ ਜੁੜ ਕੇ ਮੈਲ ਉਤਰ ਜਾਏ ਤਾਂ ਸੱਚ ਬਣਿਆ ਸ਼ਿੰਗਾਰ, ਫਿਰ ਉਹਦਾ ਅਸਲੀ ਸ਼ਿੰਗਾਰ ਬਣਦਾ ਹੈ।
ਸੱਚਾ ਸਾਹੋ ਸੱਚੇ ਬਣ ਜਾ ਰੇ ਉਥੈ ਕੂੜੇ ਨਾ ਟਿਕਾਨ।
ਉਹ ਮੇਰਾ ਪਰਮੇਸ਼ਰ ਸੱਚਾ ਸ਼ਾਹ ਹੈ, ਉਹਦਾ ਨਾਮ ਜਪਣ ਵਾਲੇ ਸੱਚੇ ਬਣ ਜਾ ਰਹੇ ਹਨ, ਝੂਠ ਦੇ ਵਪਾਰੀਆਂ ਨੂੰ ਉੱਥੇ ਟਿਕਾਓ ਨਹੀਂ ਮਿਲਦਾ, ਥਾਂ ਨਹੀਂ ਮਿਲਦਾ।
ਉਹਨਾਂ ਸੱਚ ਨਾ ਭਾਵਈ ਦੁੱਖ ਹੀ ਮਾਹੇ ਪਚਾਨ।
ਕਿਉਂਕਿ ਜਿਹੜੇ ਕੂੜ ਦੇ ਵਪਾਰੀ ਹਨ ਉਹ ਹਰ ਵੇਲੇ ਦੁੱਖ ਵਿੱਚ ਖਪੇ ਰਹਿੰਦੇ ਹਨ, ਦੁੱਖ ਵਿੱਚ ਖਪਦੇ ਮਰਦੇ ਰਹਿੰਦੇ ਹਨ, ਉਹਨਾਂ ਨੂੰ ਰੱਬ ਚੇਤੇ ਨਹੀਂ ਹੁੰਦਾ।
ਹਉਮੈ ਮੈਲਾ ਜਗ ਫਿਰੈ ਮਰ ਜੰਮੈ ਵਾਰੋ ਵਾਰ।
ਇਸ ਜਗਤ ਨੂੰ ਹਉਮੈ ਦੀ ਮੈਲ ਲੱਗੀ ਹੋਈ ਹੈ, ਨਤੀਜਾ ਕੀ ਨਿਕਲਦਾ ਹੈ? ਇਹ ਜਗਤ ਜੰਮਦਾ ਰਹਿੰਦਾ ਹੈ, ਮਰਦਾ ਰਹਿੰਦਾ ਹੈ।
ਪਇਆ ਕਿਰਤ ਕਮਾਵਨਾ ਕੋਈ ਨਾ ਮਿਟਣ ਹਾਰ।
ਜੋ ਮਨੁੱਖ ਕਰਦਾ ਹੈ ਉਹਦੇ ਅਨੁਸਾਰ ਉਹਦੇ ਸੰਸਕਾਰ ਬਣ ਜਾਂਦੇ ਹਨ, ਉਹਨਾਂ ਸੰਸਕਾਰਾਂ ਅਨੁਸਾਰ ਹੀ ਮੁੜ ਉਹੋ ਜਿਹੇ ਕੰਮ ਕਰਦਾ ਹੈ।
ਸੰਤਾਂ ਸੰਗਤ ਮਿਲ ਰਹਾ ਤਾਂ ਸੱਚ ਲੱਗੈ ਪਿਆਰ।
ਜਿਹਦਾ ਪਿਆਰ ਪ੍ਰਭੂ ਦੀ ਸੰਗਤ ਵਿੱਚ ਜਿਹਦਾ ਵੀ ਪਿਆਰ ਬਣ ਜਾਏ, ਉਹ ਫਿਰ ਹਰ ਵੇਲੇ ਪਰਮੇਸ਼ਰ ਵਿੱਚ ਆਪਣਾ ਪਿਆਰ ਜੋੜ ਕੇ ਰੱਖਦਾ, ਉਹਨੂੰ ਪਿਆਰ ਬਖਸ਼ਿਸ਼ ਹੁੰਦਾ ਹੈ।
ਸੱਚ ਸਲਾਹੀ ਸੱਚ ਮਨ ਦਰ ਸੱਚਾ ਸੱਚਿਆਰ।
ਜਿਹੜੇ ਹਰ ਵੇਲੇ ਸਦਾ ਰਹਿਣ ਵਾਲੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ, ਆਪਣੇ ਮਨ ਵਿੱਚ ਉਹਨੂੰ ਯਾਦ ਕਰਦੇ ਨੇ, ਉਹਦੇ ਦਰ 'ਤੇ ਸੱਚਿਆਰ ਹੋ ਜਾਂਦੇ ਹਨ।
ਗੁਰ ਪੂਰੇ ਪੂਰੀ ਮਤ ਹੈ ਐਨਸ ਨਾਮ 'ਤੇ ਆਏ।
ਪੂਰੇ ਗੁਰੂ ਦੀ ਪੂਰੀ ਮਤ ਹੈ, ਜਿਹੜਾ ਪੂਰੇ ਗੁਰੂ ਦੀ ਮਤ ਲੈ ਲੇ ਦਿਨ ਰਾਤ ਉਸ ਪਰਮੇਸ਼ਰ ਨੂੰ ਹੀ ਧਿਆਉਂਦਾ ਰਹਿੰਦਾ ਹੈ।
ਹਉ ਮੈਂ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ।
ਹਉਮੈ ਦਾ ਰੋਗ ਬਹੁਤ ਵੱਡਾ ਰੋਗ ਹੈ, ਜਿਹਦੇ 'ਤੇ ਗੁਰੂ ਕਿਰਪਾ ਕਰਦਾ ਉਹਦੇ ਅੰਦਰੋਂ ਇਹ ਰੋਗ ਕੱਟ ਦਿੰਦਾ ਹੈ।
ਗੁਰਸਾਲਾ ਹੀ ਆਪਣਾ ਨਿਵ ਨਿਵ ਲਾਗਾਂ ਪਾਏ।
ਮਹਾਰਾਜ ਆਖਣ ਲੱਗੇ ਮੈਂ ਤੇ ਆਪਣੇ ਗੁਰੂ ਜੀ ਦੀ ਸਿਫਤ ਸਲਾਹ ਕਰਦਾ ਹਾਂ ਤੇ ਉਹਦੇ ਨਿਉ ਨਿਉ ਕੇ ਆਪਣੇ ਗੁਰੂ ਜੀ ਦੀ ਚਰਨੀ ਪੈਂਦਾ ਹਾਂ।
ਤਨ ਮਨ ਸੌਂਪੀ ਆਗੈ ਧਰੀ ਵਿੱਚੋਂ ਆਪ ਗਵਾਏ।
ਮੈਂ ਆਪਣਾ ਤਨ ਆਪਣਾ ਮਨ ਧਨ ਸਭ ਕੁਝ ਗੁਰੂ ਨੂੰ ਅਰਪਣ ਕਰਦਾ ਹਾਂ, ਇਸੇ ਕਰਕੇ ਮੇਰੇ ਅੰਦਰੋਂ ਆਪਾ ਆਪ ਗਵਾ ਗਿਆ ਹੈ, ਹੁਣ ਮੈਂ ਗਵਾਚ ਗਈ ਹੈ।
ਖਿੰਚੋ ਤਾਨ ਵੀ ਗੁੱਚੀ ਹੈ ਏਕਸ ਸਿਉਂ ਲਿਵਲਾਏ।
ਸਾਧ ਸੰਗਤ ਖਿਮਾ ਕਰਨੀ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਖਿੱਚੋ ਤਾਣ ਬਹੁਤ ਮਾੜੀ ਹੁੰਦੀ ਹੈ। ਖਿੱਚੋ ਤਾਣ ਕਿਹਨੂੰ ਕਹਿੰਦੇ ਨੇ? ਇੱਧਰ ਵੀ ਜਾਣਾ, ਉੱਧਰ ਵੀ ਜਾਣਾ, ਕਬਰਾਂ ਦੀ ਵੀ ਪੂਜਾ, ਗੁਰਦੁਆਰੇ ਵੀ ਜਾਣਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਣਾ, ਇੱਧਰ ਉੱਧਰ ਦੇ ਭਟਕਦੇ ਫਿਰਨਾ। ਮਹਾਰਾਜ ਕਹਿੰਦੇ ਨੇ ਖਿੱਚੋ ਤਾਣ ਵਿੱਚ ਖੁਆਰ ਹੋਈਦਾ ਹੈ, ਇੱਕ ਸਿਉਂ ਲਿਵਲਾਏ। ਮਹਾਰਾਜ ਆਖਣ ਲੱਗੇ ਖਿੱਚੋ ਤਾਣ ਛੱਡੋ, ਇੱਕ ਦੇ ਨਾਲ ਲਿਵਲਾਓ।
ਹੋ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹਿ ਸਮਾਏ।
ਇਸ ਹੋਮਿਆਂ ਨੂੰ ਛੱਡ ਦੇ, ਮਹਾਰਾਜ ਆਖਣ ਲੱਗੇ ਉਸ ਸੱਚੇ ਵਿੱਚ ਲੀਨ ਹੋ ਜਾ।
ਸਤਿਗੁਰ ਨੂੰ ਮਿਲੇ ਸੇ ਭਾਏ ਰਾ ਸੱਚਾ ਸ਼ਬਦ ਲਗਨ।
ਬੜੇ ਧਿਆਨ ਨਾਲ ਸੁਣਨਾ, ਮਹਾਰਾਜ ਆਖਣ ਲੱਗੇ ਜਿਹੜੇ ਮੇਰੇ ਰੱਬ ਵਿੱਚ ਜੁੜੇ ਰਹਿੰਦੇ ਨੇ ਉਹ ਮੇਰੇ ਭਰਾ ਹਨ। ਜਦੋਂ ਕੋਈ ਪੁੱਛਦਾ ਨਾ ਬਾਬਾ ਨਾਨਕ ਜੀ ਨੂੰ, ਭਾਈ ਮਰਦਾਨਾ ਜੀ ਨਾਲ ਹੁੰਦੇ ਸਨ, ਜਦੋਂ ਕੋਈ ਪੁੱਛਦਾ ਮਹਾਰਾਜ ਇਹ ਤੁਹਾਡੇ ਨਾਲ ਕੌਣ ਹਨ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਮੇਰਾ ਭਰਾ ਹੈ, ਭਾਈ ਮਰਦਾਨਾ ਇਹ ਮੇਰਾ ਭਰਾ ਹੈ। ਗੁਰੂ ਮਹਾਰਾਜ ਕਹਿੰਦੇ ਨੇ ਜਿਹੜੇ ਉਹਦੇ ਵਿੱਚ ਲੀਨ ਰਹਿੰਦੇ ਨੇ ਉਹ ਹਨ, ਉਹ ਮੇਰੇ ਭਰਾ ਹਨ, ਹਰ ਵੇਲੇ ਸ਼ਬਦ ਵਿੱਚ ਲੱਗੇ ਰਹਿੰਦੇ ਨੇ।
ਸੱਚ ਮਿਲੇ ਸੇਨਾ ਵਿਛੁੜਹੇ ਦਰ ਸੱਚਾ ਦਿਸਨ।
ਜਿਹੜੇ ਇੱਕ ਵਾਰੀ ਸਦਾ ਰਹਿਣ ਵਾਲੇ ਰੱਬ ਨਾਲ ਮਿਲ ਪੈਂਦੇ ਨੇ ਉਹਨਾਂ ਦਾ ਕਦੇ ਵਿਛੋੜਾ ਨਹੀਂ ਪੈਂਦਾ, ਉਹਦੇ ਦਰ ਤੇ ਸਦਾ ਹੀ ਸੱਚੇ ਹੀ ਵਿਖਾਈ ਦਿੰਦੇ ਨੇ।
ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ।
ਉਹੀ ਮੇਰਾ ਭਾਈ ਹੈ, ਉਹੀ ਮੇਰਾ ਸੱਜਣ ਹੈ ਜਿਹੜਾ ਸਦਾ ਰਹਿਣ ਵਾਲੇ ਰੱਬ ਨੂੰ ਸਿਮਰਦਾ ਹੈ।
ਅਵਗਣ ਵਿਕਣ ਪਲ ਰਨ ਗੁਣ ਕੀ ਸਾਂਝ ਕਰਨ।
ਹਜ਼ੂਰ ਕਹਿੰਦੇ ਨੇ ਮੇਰੇ ਗੁਰੂ ਦੇ ਪਿਆਰੇ ਕੀ ਕਰਦੇ ਹਨ, ਅਵਗੁਣਾਂ ਨੂੰ ਦੇਖ ਕੇ ਗੁਰੂ ਕੋਲ ਗੁਣ ਲੈ ਲੈਂਦੇ ਹਨ, ਫਿਰ ਉਹ ਜਿਹੜੇ ਗੁਰੂ ਗੁਣ ਬਖਸ਼ਿਸ਼ ਕਰਦਾ ਉਹ ਗੁਣ ਫਿਰ ਪੱਲਰਦੇ ਹਨ। ਵੇਖਿਆ ਜਦੋਂ ਖੇਤੀ ਹਰੀ ਭਰੀ ਹੁੰਦੀ ਹੈ ਕਿਵੇਂ ਲਹਿ ਲਹਾਉਂਦੇ ਖੇਤ ਹੁੰਦੇ ਨੇ, ਉਹ ਗੁਣ ਫਿਰ ਪੱਲਰਦੇ ਹਨ, ਉਹਨਾਂ ਗੁਣਾਂ ਵਿੱਚ ਵਾਧਾ ਹੁੰਦਾ ਹੈ। ਹਜ਼ੂਰ ਆਖਾਂਗੇ ਉਹ ਫਿਰ ਗੁਣਾਂ ਨਾਲ ਹੀ ਸਾਂਝ ਪਾਉਂਦੇ ਨੇ।
ਗੁਣ ਕੀ ਸਾਂਝ ਸੁਖ ਉਪਜੈ ਸੱਚੀ ਭਗਤ ਕਰੇ ਨਾ।
ਜਿਹਨੂੰ ਵੀ ਅਜੇ ਤੱਕ ਸੁੱਖ ਮਿਲਿਆ ਗੁਣਾਂ ਨਾਲ ਸਾਂਝ ਪਾ ਕੇ ਮਿਲਿਆ ਹੈ, ਕਰ ਔਗੁਣ ਪਛੋ ਤਾਵਣਾ, ਔਗੁਣਾਂ ਨਾਲ ਸਾਂਝ ਪਾਇਆ ਦੁੱਖ ਮਿਲਦਾ, ਪਛਤਾਉਣਾ ਪੈਂਦਾ। ਜਿਹਨੂੰ ਵੀ ਸੁੱਖ ਮਿਲਿਆ ਉਹਨੂੰ ਗੁਰੂ ਦੇ ਗੁਣਾਂ ਵਿੱਚ ਸੁੱਖ ਪਾਇਆ ਹੀ, ਗੁਰੂ ਦੇ ਨਾਲ ਸਾਂਝ ਪਾਇਆ ਹੀ, ਗੁਣਾਂ ਦੇ ਨਾਲ ਸਾਂਝ ਪਾਇਆ ਸੁੱਖ ਦੀ ਪ੍ਰਾਪਤੀ ਹੋਈ ਹੈ।
ਸੱਚ ਵਣੰਜਹੇ ਗੁਰ ਸ਼ਬਦ ਸਿਓ ਲਾਹਾ ਨਾਮ ਲਾਏ ਨਾ।
ਉਹ ਸੱਚ ਦਾ ਹੀ ਵਪਾਰ ਕਰਦੇ ਨੇ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਹਰ ਵੇਲੇ ਨਾਮ 'ਚ ਲੀਨ ਰਹਿੰਦੇ ਨੇ।
ਸੋਇਨਾ ਰੂਪਾ ਪਾਪ ਕਰ ਕਰ ਸੰਚੀਐ ਚੱਲੈ ਨਾ ਚੱਲਦਿਆਂ ਨਾਲ।
ਇਹ ਬੰਦਾ ਸੋਨਾ ਇਕੱਠਾ ਕਰਦਾ, ਧਨ ਦੌਲਤ ਚਾਂਦੀ ਇਕੱਠੀ ਕਰਦਾ, ਪਰ ਯਾਦ ਰੱਖੋ ਇਹ ਸੋਨਾ ਚਾਂਦੀ ਪਾਪ ਦੇ ਨਾਲ ਇਕੱਠਾ ਕੀਤਾ ਹੋਇਆ ਬੰਦੇ ਦੇ ਨਾਲ ਇੱਕ ਪੈਰ ਵੀ ਨਾਲ ਨਹੀਂ ਤੁਰਦਾ।
ਵਿਣ ਨਾਵੈ ਨਾਲ ਨਾ ਚੱਲਸੀ ਸਭ ਮੁੱਠੀ ਜਮਕਾਲ।
ਮਹਾਰਾਜ ਆਖਣ ਲੱਗੇ ਯਾਦ ਰੱਖੋ ਬਿਨਾਂ ਨਾਮ ਤੋਂ ਕੋਈ ਚੀਜ਼ ਬੰਦੇ ਦੇ ਨਾਲ ਨਹੀਂ ਜਾਂਦੀ, ਇਹ ਜਮ ਦੂਤ ਸਾਰੀ ਸ੍ਰਿਸ਼ਟੀ ਨੂੰ ਠੱਗ ਲੈਂਦਾ, ਇੱਥੋਂ ਕੋਈ ਚੀਜ਼ ਬੰਦੇ ਦੇ ਨਾਲ ਨਹੀਂ ਜਾਂਦੀ। ਸਾਧ ਸੰਗਤ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਚਾਰ ਵੱਡੇ ਪ੍ਰਚਾਰਕ ਥਾਪੇ ਸਨ, ਉਹਨਾਂ ਨੂੰ ਚਾਰ ਬਖਸ਼ਿਸ਼ਾਂ ਕਿਹਾ ਜਾਂਦਾ, ਭਾਈ ਫੇਰੂ ਮੱਲ ਜੀ, ਭਾਈ ਸੁਥਰੇ ਸ਼ਾਹ ਜੀ, ਭਗਵਾਨ ਗਿਰ, ਇੱਕ ਭਾਈ ਬਖਤ ਮੱਲ। ਜਿਹੜਾ ਸੁਥਰੇ ਸ਼ਾਹ ਸੀ ਨਾ, ਸੁਥਰੇ ਸ਼ਾਹ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਸ ਯਤੀਮ ਨੂੰ ਲਿਆ ਕੇ ਪਾਲਿਆ ਸੀ, ਇਹਨੂੰ ਪ੍ਰਚਾਰਕ ਥਾਪ ਦਿੱਤਾ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ। ਅਤੇ ਸੁਥਰੇ ਸ਼ਾਹ ਪਤਾ ਕੀ ਕਹਿੰਦਾ ਗੁਰੂ ਹਰ ਰਾਏ ਸਾਹਿਬ ਨੇ, ਜਿਹੜਾ ਜਿਹਨੂੰ ਬਖਸ਼ਿਸ਼ ਕੀਤੀ ਪ੍ਰਚਾਰਕ ਥਾਪਿਆ, ਸੁਥਰੇ ਸ਼ਾਹ ਬੜੇ ਪਿਆਰ ਨਾਲ ਲਿਖਦਾ ਹੈ, ਹਾਥੀ ਘੋੜੇ ਮਾਲ ਧਨ ਇਹ ਖਤਰਾਈ ਜਿੰਦ ਕਾ, ਜੇ ਸੁਖ ਲੋੜੇ ਸੁਥਰਿਆ ਨਾਮ ਸਿਮਰ ਗੋਬਿੰਦ ਕਾ। ਸੁਥਰਿਆ ਜੇ ਰੱਬ ਦਾ ਨਾਮ ਸਿਮਰੇਗਾ ਤਾਂ ਸੁਖੀ ਹੋਏਗਾ, ਸੁੱਖ ਚਾਹੁੰਦਾ ਅਤੇ ਘੋੜਿਆਂ 'ਚੋਂ ਸੁੱਖ ਨਹੀਂ ਮਿਲਣਾ, ਹਾਥੀਆਂ 'ਚੋਂ ਸੁੱਖ ਨਹੀਂ ਮਿਲਣਾ, ਚੰਗੇ ਘਰਾਂ 'ਚੋਂ ਸੁੱਖ ਨਹੀਂ ਮਿਲਣਾ। ਜੇ ਸੁੱਖ ਲੋੜੇ ਸੁਥਰਿਆ, ਜੇ ਸੁੱਖ ਚਾਹੁੰਦਾ ਏ ਨਾਮ ਸਿਮਰ ਗੋਬਿੰਦ ਕਾ, ਪਰਮੇਸ਼ਰ ਦਾ ਨਾਮ ਜਪ।
ਮਨ ਕਾ ਤੋਸਾ ਹਰ ਨਾਮ ਹੈ ਹਿਰਦੈ ਰੱਖੋ ਸੰਭਾਲ।
ਤੋਸਾ ਕਹਿੰਦੇ ਨੇ ਰਾਹ ਦਾ ਖਰਚ ਪਾਣੀ, ਜੇ ਅਸੀਂ ਵਿਦੇਸ਼ਾਂ 'ਚ ਜਾਣਾ ਹੋਵੇ ਕੋਲ ਖਰਚ ਪਾਣੀ ਹੁੰਦਾ ਹੈ। ਮਹਾਰਾਜ ਕਹਿੰਦੇ ਨੇ ਮਨ ਕਾ ਤੋਸਾ ਹਰ ਨਾਮ ਹੈ, ਭਾਈ ਰੱਬ ਦੇ ਘਰ ਪਹੁੰਚਣ ਵਾਸਤੇ ਜਿਹੜਾ ਰਾਹ ਦਾ ਖਰਚ ਹੈ ਉਹ ਹੈ ਪਰਮੇਸ਼ਰ ਦਾ ਨਾਮ, ਭਾਈ ਇਹਨੂੰ ਹਿਰਦੇ ਵਿੱਚ ਇਕੱਠਾ ਕਰੋ, ਸੰਭਾਲ ਕੇ ਰੱਖੋ।
ਇਹੋ ਖਰਚ ਅਖੁੱਟ ਹੈ ਗੁਰਮੁਖ ਨਿਭ ਹੈ ਨਾਲ।
ਜਿਹਦੇ ਕੋਲ ਇਹ ਖਰਚ ਜਮ੍ਹਾਂ ਹੋ ਗਿਆ ਇਹ ਖਰਚ ਮੁੱਕਦਾ ਵੀ ਨਹੀਂ, ਇਹ ਗੁਰਮੁਖ ਦੇ ਨਾਲ ਹੀ ਨਿਭ ਜਾਂਦਾ ਹੈ।
ਇਹ ਮਨ ਮੂਲੋ ਭੁੱਲਿਆ ਜਸ ਹੈ ਪੱਤ ਗਵਾਏ।
ਮਹਾਰਾਜ ਕਹਿੰਦੇ ਨੇ ਹੇ ਮਨ ਤੂੰ ਰੱਬ ਨਾਲੋਂ ਭੁੱਲਿਆ ਹੋਇਆ ਹੈ, ਯਾਦ ਰੱਖ ਜੇ ਰੱਬ ਨਾਲੋਂ ਇਸੇ ਤਰ੍ਹਾਂ ਭੁੱਲਿਆ ਰਿਹਾ, ਆਪਣੇ ਮੂਲ ਨਾਲੋਂ ਟੁੱਟਾ ਰਿਹਾ, ਇਸ ਦੁਨੀਆਂ ਵਿੱਚੋਂ ਆਪਣੀ ਇੱਜ਼ਤ ਖੁਆਰ ਕਰਕੇ ਜਾਵੇਂਗਾ।
ਇਹੋ ਜਗਤ ਮੋਹੇ ਦੂਜੇ ਵਿਆਪਿਆ ਗੁਰਮਤੀ ਸੱਚ ਤੇ ਆਏ।
ਇਸ ਜਗਤ ਨੂੰ ਦੂਜਾ ਭਾਉ ਵਿਆਪਿਆ ਹੋਇਆ ਹੈ। ਮਹਾਰਾਜ ਆਖਣ ਲੱਗੇ ਗੁਰੂ ਦੀ ਮਤ ਗ੍ਰਹਿਣ ਕਰ ਤੇ ਰੱਬ ਨੂੰ ਧਿਆ। ਇੱਕ ਹਜ਼ੂਰ ਦੀ ਪਾਵਨ ਪੰਕਤੀ ਹੈ, ਦੂਜਾ ਭਾਉ ਨਾ ਦੇਈ ਲਿਵ ਲਾਗਣ ਜਿਨ ਹਰ ਕੇ ਚਰਨ ਵਿਸਾਰੇ। ਇੱਕ ਦੂਜਾ ਭਾਉ ਹੈ ਜਿਹੜਾ ਸਾਨੂੰ ਰੱਬ ਨਾਲ ਨਹੀਂ ਜੋੜ ਦਿੰਦਾ। ਜੂਰ ਆਖਣ ਲੱਗੇ ਇਹਨੂੰ ਛੱਡ, ਰੱਬ ਦਾ ਨਾਮ ਧਿਆਇਆ ਕਰ।
ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ।
ਮੇਰੇ ਰੱਬ ਦਾ ਮੁੱਲ ਨਹੀਂ ਪੈ ਸਕਦਾ, ਉਹਦੀ ਕੋਈ ਕੀਮਤ ਨਹੀਂ ਲਿਖੀ ਜਾ ਸਕਦੀ, ਨਾ ਉਹਨੂੰ ਲਿਖਿਆ ਜਾ ਸਕਦਾ ਉਹਦੇ ਜਸ ਨੂੰ।
ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉ ਰਹਿ ਸਮਾਏ।
ਪਰਮੇਸ਼ਰ ਦੇ ਪਿਆਰੇ ਦਾ ਮਨ ਤਨ ਹਰ ਵੇਲੇ ਉਹਦੇ ਵਿੱਚ ਲੀਨ ਰਹਿੰਦਾ ਹੈ, ਉਹਦੇ ਵਿੱਚ ਸਮਾਇਆ ਰਹਿੰਦਾ ਹੈ।
ਸੋ ਸਾਹੋ ਮੇਰਾ ਰੰਗੁਲਾ ਰੰਗੇ ਸਹਿਜ ਸੁਭਾਏ।
ਮੇਰਾ ਪਰਮੇਸ਼ਰ ਸਾਰੇ ਰੰਗਾਂ ਦਾ ਮਾਲਕ ਹੈ, ਜਿਹੜਾ ਉਹਦੀ ਚਰਨ ਸ਼ਰਨ 'ਚ ਆ ਜੇ ਉਹਨੂੰ ਆਪਣੇ ਪਿਆਰ ਵਿੱਚ ਰੰਗ ਦਿੰਦਾ ਹੈ।
ਕਾਮਣ ਰੰਗ ਤਾਂ ਚੜੈ ਜਾਂ ਪਿਰਕਾ ਅੰਕ ਸਮਾਏ।
ਕਿਸੇ ਜੀਵ ਇਸਤਰੀ ਨੂੰ ਆਪਣੇ ਮਾਲਕ ਪ੍ਰਭੂ ਦਾ ਰੰਗ ਉਦੋਂ ਚੜ੍ਹਦਾ ਹੈ ਜਦੋਂ ਮਾਲਕ ਵਿੱਚ ਲੀਨ ਹੋ ਜਾਂਦੀ ਹੈ।
ਚਿਰੀ ਵਿਛੁਨੇ ਪੀ ਮਿਲਨ ਜੋ ਸਤਿਗੁਰ ਸੇਵਨ।
ਜਿਹੜੇ ਚਿਰਾਂ ਤੋਂ ਵਿਛੜੇ ਹੁੰਦੇ ਨੇ ਉਹ ਵੀ ਰੱਬ ਨਾਲ ਮਿਲ ਪੈਂਦੇ ਨੇ। ਮਹਾਰਾਜ ਆਖਣ ਲੱਗੇ ਹਰ ਵੇਲੇ ਫਿਰ ਦਿਨ ਰਾਤ ਉਹਦਾ ਨਾਮ ਹੀ ਸਿਮਰਦੇ ਨੇ।
ਅੰਤਰ ਨਾਵ ਨਿਧ ਨਾਮ ਹੈ ਖਾਣ ਖਰਚਨ ਨਾ ਨਿਖੁੱਟਾਈ ਹਰ ਗੁਣ ਸਹਿਜ ਰਵਾਨਾ।
ਉਹਨਾਂ ਦੇ ਅੰਦਰੋਂ ਹੀ ਨੌ ਨਿਧੀਆਂ ਦਾ ਖਜ਼ਾਨਾ ਪੈਦਾ ਹੋ ਜਾਂਦਾ, ਖਰਚਦੇ ਰਹਿੰਦੇ ਨੇ, ਖਾਂਦੇ ਰਹਿੰਦੇ ਨੇ। ਮਹਾਰਾਜ ਆਖਣ ਲੱਗੇ ਉਹਦੇ ਗੁਣਾਂ ਵਿੱਚ ਲੀਨ ਹੋ ਕੇ, ਮਹਾਰਾਜ ਆਖਣ ਲੱਗੇ ਅਡੋਲ ਅਵਸਥਾ ਵਿੱਚ ਟਿਕੇ ਰਹਿੰਦੇ ਨੇ।
ਨਾ ਓਏ ਜਨਮ ਹੈ ਨਾ ਮਰਹੇ ਨਾ ਓਏ ਦੁੱਖ ਸਹਨ।
ਜਿਹੜੇ ਸ਼ਬਦ ਵਿੱਚ ਲੀਨ ਰਹਿੰਦੇ ਨੇ ਨਾ ਉਹ ਜੰਮਦੇ ਨੇ ਨਾ ਉਹ ਮਰਦੇ ਨੇ, ਮਹਾਰਾਜ ਆਖਣ ਲੱਗੇ ਨਾ ਫਿਰ ਉਹਨਾਂ ਨੂੰ ਕੋਈ ਦੁੱਖ ਪ੍ਰਾਪਤ ਹੁੰਦਾ ਹੈ।
ਗੁਰ ਰਾਖੇ ਸੇ ਉਬਰੇ ਹਰ ਸਿਉ ਕੇਲ ਕਰਨ।
ਜਿਨ੍ਹਾਂ ਨੂੰ ਗੁਰੂ ਰੱਖ ਲਏ ਉਹ ਬਚ ਜਾਂਦੇ ਹਨ, ਉਹ ਫਿਰ ਰੱਬ ਨਾਲ ਮਿਲ ਕੇ ਹਜ਼ੂਰ ਆਖਣ ਲੱਗੇ ਆਨੰਦ ਮਾਣਦੇ ਹਨ, ਕੇਲ ਕਰਦੇ ਹਨ।
ਸੱਜਣ ਮਿਲੇ ਨਾ ਵਿਛੜੇ ਜੇ ਅਨ ਦਿਨ ਮਿਲੇ ਰਹਿਣ।
ਮਹਾਰਾਜ ਕਹਿੰਦੇ ਨੇ ਸੱਜਣ ਤੇ ਉਹ ਨੇ ਜਿਹੜੇ ਇੱਕ ਵਾਰੀ ਮਿਲ ਜਾਣ ਤੇ ਦੁਬਾਰਾ ਨਾ ਵਿਛੜਨ, ਹਰ ਵੇਲੇ ਉਹਦੇ ਵਿੱਚ ਲੀਨ ਰਹਿਣ।
ਇਸ ਜੱਗ ਮੈਂ ਵਿਰਲੇ ਜਾਣੀਆ ਹੈ ਨਾਨਕ ਸੱਚ ਲਹਨ।
ਮਹਾਰਾਜ ਆਖਣ ਲੱਗੇ ਭਾਈ ਇੱਕ ਗੱਲ ਹੈ, ਹਜ਼ੂਰ ਆਖਣ ਲੱਗੇ ਭਾਈ ਕੁਝ ਵਿਰਲੇ ਹਨ ਜਿਹੜੇ ਉਹਦੇ ਵਿੱਚ ਲੀਨ ਰਹਿੰਦੇ ਹਨ ਤੇ ਉਹਦੇ ਵਿੱਚ ਸਮਾਏ ਰਹਿੰਦੇ ਹਨ। ਬਾਬਾ ਕਬੀਰ ਜੀ ਦਾ ਇੱਕ ਪਾਵਨ ਬਚਨ ਹੈ, ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਐਸਾ ਏਕ ਯਾਦ ਜੋ ਜੀਵਤ ਮਿਰਤਕ ਹੋਏ ਨਿਰਭੈ ਹੋਏ ਕੈ ਗੁਣ ਰਵੈ ਜਤ ਪੇਖੂੰ ਤਤ ਸੋਏ। ਭਾਈ ਇੱਕ ਅੱਧਾ ਹੁੰਦਾ ਜਿਹੜਾ ਜਿਉਂਦਿਆਂ ਮਰ ਜਾਏ, ਭਾਵ ਕੇ ਗੁਣਾਹ ਵਾਲੇ ਪਾਸੇ ਤੋਂ ਮਰ ਜਾਏ, ਨਿਰਭਉ ਹੋ ਕੇ ਰੱਬ ਦਾ ਨਾਮ ਸਿਮਰੇ, ਕੋਟ ਮਦੇ ਕੋਈ ਬਿਰਲਾ ਸੇਵਕ ਹੋਰ ਸਗਲੇ ਵਿਹਾਰੀ। ਅੱਜ ਦਾ ਪਾਵਨ ਮੁੱਖ ਵਾਕ ਜਿਸ ਦਾ ਪਾਠ ਭਾਈ ਸਾਹਿਬ ਸਰਦਾਰ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਹੋਰਾਂ ਨੇ ਕੀਤਾ ਹੈ, ਭਾਈ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਇਹਨਾਂ ਵੀਰਾਂ ਦਾ ਜਿਹੜਾ ਸੰਗਤ ਨੂੰ ਹੁਕਮਨਾਮਾ ਪੜ੍ਹ ਕੇ ਸੁਣਾਉਂਦੇ ਹਨ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਕੋਟਾਨਕੋਟ ਸ਼ੁਕਰ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਤਿਕਾਰਯੋਗ ਸਿੰਘ ਸਾਹਿਬ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ, ਸਮੁੱਚੇ ਸਿੰਘ ਸਾਹਿਬਾਨਾਂ ਦਾ, ਪ੍ਰਧਾਨ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਵੀ ਬਹੁਤ ਧੰਨਵਾਦ, ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ। ਭਾਈ ਮੈਂ ਤੁਹਾਡਾ ਧੰਨਵਾਦ ਕਰਦਾ ਜਿਹੜੇ ਸਿੱਖ ਹਰ ਰੋਜ਼ ਹੀ ਹਾਜ਼ਰੀ ਭਰਦੇ ਨੇ ਤੁਹਾਡੇ ਚਰਨਾਂ ਤੋਂ ਵਾਰੇ ਵਾਰੇ ਜਾਈਏ। ਉਹ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੀਏ ਜੀ।
ਸੱਜਣ ਮਿਲੇ ਨਾ ਵਿਛੜੇ ਜੇ ਅਨ ਦਿਨ ਮਿਲੇ ਰਹਨ ਇਸ ਜਗ ਮੈਂ ਵਿਰਲੇ ਜਾਣੀਐ ਹੈ ਨਾਨਕ ਸੱਚ ਲਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।